दंडौत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि साधु सतगुरु हरगोबिंद सच्चे पातशाह जी दे कोल पहुंचे। सतगुरु हरगोबिंद सच्चे पातशाह जी कहंदे ने कि तू भी हुण सतगुरु नानक देव सच्चे पातशाह जी दा सिख बन जा जिवें कि तेरी पत्नी पहला ही सिखां दी धी है। इस तरीके दे नाल सतगुरु जी साधु नूं सिख्या दे रहे ने। कल इत्थे कथा पहुंची सी, अज इत्थों अगे मैं प्रारंभ करदा। देह दरूद फेर तुम खावो तुरक झूठ ते जन्म गवावो। सतगुरु जी कहंदे ने कि पहला दरूद दे के फिर तुसी उस पीर दा झूठा खांदे हो। रोड ते दुआ पढ़ के पीर दे मुंह लवा के जिन्नू वंडदे ने उन्नू आख्या जांदा है दरूद दवाउणा। सतगुरु जी कहंदे ने तुरक झूठ ते जन्म गवावो। तुरकां दी झूठ दे कारण तुसी अपने मनुखा जन्म नूं गवारे। हिंद शरीर परमेश्वर दीना क्यों बेअर्थ खोवो मत हीना। परमेश्वर ने तुहानूं हिंदुआं दा शरीर बख्शा है पर तुसी बेअर्थ दे विच इस मनुखा जून नूं गवारे। इत्यादिक जब गुरु सुनायो साधु बालक तब बिर मायो। ग्रंथाकार भाई संतोख सिंह जी लिखदे ने कि जदों सतगुरु हरगोबिंद सच्चे पातशाह जी ने इस तरह दे बचन कीते ते सतगुरां दे बचनां नूं सुन के ओ जिहड़ा साधु बालक सेना उह सतगुरां दे बचनां दे उत्तों बहुत ही ज्यादा प्रभावित हो गए। करियो विचारन बच श्री गुर का हम हिंदू क्यों मन तुरका। अपने मन दे विच उसने विचार करनी शुरू कीती है कि सतगुरु जी जो फरमा रहे ने ओ ठीक फरमा रहे ने। हम हिंदू क्यों मन तुरका, असी ते हिंदू हां ते असी बेकार दे विच ही तुरक पीर नूं क्यों मनदे हां। कर कै रोट दरूद दिवावै तुरक झूठ लख कर पुन खावै। रोट तैयार करके फिर दरूद दिवांदे हां, इस तो बाद फिर तुरक दा झूठा करके उसे झूठे नूं असीं खांदे। तर्क विचार नकीन बडेरी गुर पग लपट्यो तिस ही बेरी। बड़े तरह दे तर्क दियां विचारां साधु ने कीतियां ने ते फिर सतगुरु सच्चे पातशाह जी दे चरणां दे विच ओ डिग पिया। इस तरीके दे नाल उस वेले वापरिया किस तरह सतगुरु सच्चे पातशाह जी ने उन्नू आख्या कवि करतार सिंह जी क्लास वालिए इस नूं इस तरह बयान करदे ने। भला दस खां भोलिया हो हिंदू ਤੁਰਕ ਪੀਰ ਦੇ ਤਾਈ ਮਨਾਦਾਰ ਹੋ ਕੀ ਖਟਿਓਈ ਦੱਸ ਹੁਣ ਤੋੜੀ ਦੀਵੇ ਕਬਰਾਂ ਉਤੇ ਜਗਾਂਦਾਰ ਹੋ ਹਿੰਦੂ ਜਨਮ ਗਵਾਇਓਈ ਮੂਰਖਾਓਏ ਜੂਠੇ ਟੁਕੜੇ ਸਿੱਖਾਂ ਦੇ ਖਾਂਦਾਰ ਹੋ ਆਸ ਛੱਡ ਕੇ ਸੱਚੇ ਸੁਲਤਾਨ ਵਾਲੀ ਗੀਤ ਝੂਠੇ ਸੁਲਤਾਨ ਦੇ ਗਾਂਦਾਰ ਹੋ ਲਾਲ ਜਨਮ ਗਵਾਲਿਆ ਭੰਗ ਪਾੜੇ ਲਾਲਾਂ ਵਾਲੇ ਦੇ ਐਵੇਂ ਅਖਵਾਂਦਾਰ ਹੋ ਰਲ ਵਿੱਚ ਕੁਸੰਗ ਕਰਤਾਰ ਸਿੰਘਾ ਮੋਤੀ ਸੁੱਟ ਝੋਲੀ ਕੱਚ ਪਾਉਂਦਾਰ ਹੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਿੱਖਿਆ ਦਿੱਤੀ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਧੂ ਡਿੱਗ ਪਏ।
ਮੋਕੋ ਆਪਣੋ ਸਿੱਖ ਬਣਾਵੋ ਤੁਰਕ ਸੇਵ ਤੇ ਮੋਹੇ ਹਟਾਵੋ।
ਹੱਥ ਜੋੜ ਕੇ ਕਹਿੰਦਾ ਕਿ ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਹੁਣ ਮੈਨੂੰ ਤੁਸੀਂ ਆਪਣਾ ਸਿੱਖ ਬਣਾ ਲਓ, ਤੁਰਕ ਦੀ ਜਿਹੜੀ ਸੇਵਾ ਹੈ ਨਾ ਉਸ ਤੋਂ ਮੈਨੂੰ ਦੂਰ ਕਰ ਦਿਓ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਧੂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਪਿਛਲੇ ਕਰਮ ਕਿਸੇ ਅਣ ਫਲ ਦਿੱਤਾ ਸਿੱਧੀ ਸਾਧੂ ਦੀ ਵੇਖੋ ਤੱਕ ਦੀਰ ਹੋ ਗਈ ਪੂਰੇ ਸਤਿਗੁਰੂ ਦੇ ਮੂੰਹ ਬਚਨ ਨਿਕਲੇ ਉਹਦੇ ਦਿਲ ਤੇ ਝੱਟ ਤਸੀਰ ਹੋ ਗਈ ਸ਼ੀਸ਼ਾ ਸਾਫ ਹੈ ਸੀ ਬਿਨਾ ਮੈਲ ਅਜੇ ਅਕਸ ਉਸ ਤੇ ਤੁਰਤ ਤਸਵੀਰ ਹੋ ਗਈ ਤਾਲੇ ਕੁਫਰ ਦੇ ਟੁੱਟ ਕੇ ਪੈ ਧਰਤੀ ਪਰਦੇ ਖੁੱਲ ਗਏ ਰੋਸ਼ਨ ਜ਼ਮੀਰ ਹੋ ਗਈ ਵਾਂਗ ਰਾਂਝੇ ਦੇ ਵੇਖ ਜਮਾਲ ਗੁਰਦਾ ਆਸ਼ਕ ਸੁਰਤ ਉਹਦੀ ਵਾਂਗੂ ਹੀਰ ਹੋ ਗਈ ਮਨ ਭਟਕਦਾ ਬੱਜ ਕੇ ਪਿਆ ਚਰਨੀ ਉਹ ਸੱਚੀ ਕਲਾਮ ਜ਼ੰਜੀਰ ਹੋ ਗਈ ਪੁੱਟਿਆ ਗਿਆ ਡੇਰਾ ਕੁਫਰ ਦਿਲ ਵਿੱਚੋਂ ਇੱਕ ਦਮ ਸਿੱਖੀ ਦਾਮਨ ਗੀਰ ਹੋ ਗਈ ਚੰਗੇ ਭਾਗ ਸਨ ਉਹਦੇ ਕਰਤਾਰ ਸਿੰਘਾ ਸਾਧੂ ਲਈ ਇਹ ਕੜੀ ਅਕਸੀਰ ਹੋ ਗਈ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਾਧੂ ਦੇ ਬਹੁਤ ਜ਼ਿਆਦਾ ਵੱਡੇ ਚੰਗੇ ਭਾਗ ਸਨ ਕਿ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ਾਂ ਦਾ ਉਹਦੇ ਉੱਤੇ ਬਹੁਤ ਹੀ ਜ਼ਿਆਦਾ ਅਸਰ ਹੋਇਆ।
ਵੱਜਾ ਸ਼ਬਦ ਦਾ ਤੀਰ ਜਾਂ ਦਿਲ ਉੱਤੇ ਸਾਧੂ ਪਲਟ ਕੇ ਹੋਰ ਦਾ ਹੋਰ ਹੋਇਆ ਪੂਰਾ ਚੰਦ ਸਤਿਗੁਰੂ ਆਨੰਦ ਡਿੱਠਾ ਮਨ ਉਸ ਦਾ ਵਾਂਗ ਚਕੋਰ ਹੋਇਆ ਅੱਖਾਂ ਰੱਜਦੀਆਂ ਵੇਖ ਕੇ ਰੂਪ ਨੂੰ ਨਾ ਅੰਦਰ ਆਣ ਪ੍ਰੇਮ ਦਾ ਜ਼ੋਰ ਹੋਇਆ ਘਟਾ ਮੇਰ ਦੀ ਚੜੀ ਕਰਤਾਰ ਸਿੰਘਾ ਪਹਿਲਾਂ ਪਾਉਣ ਲੱਗਾ ਖੁਸ਼ੀ ਮੋਰ ਹੋਇਆ।
ਕਵੀ ਜੀ ਲਿਖਦੇ ਨੇ ਕਿ ਮਨ ਨੂੰ ਮੇਰ ਦੀ ਸਤਿਗੁਰਾਂ ਦੇ ਵੱਲੋਂ ਘਟਾ ਚੜੀ ਹੈ ਤੇ ਜਿਸ ਘਟਾ ਨੂੰ ਦੇਖ ਕੇ ਮੋਰ ਬਣ ਕੇ ਸਾਧੂ ਪਹਿਲਾਂ ਪਾਉਣ ਲੱਗਾ।
ਸਾਧੂ ਘੁੱਟ ਕੇ ਚਰਨ ਜਾਂ ਫੜ ਲਏ ਜਾਂਦਾ ਰੁੜਿਆ ਸਾਂ ਕਹਿੰਦਾ ਬਚਾਓ ਮੈਨੂੰ ਮੈਂ ਛੱਡਿਆ ਸਖੀ ਸੁਲਤਾਨ ਤਾਈ ਸੰਗਤ ਆਪਣੀ ਵਿੱਚ ਰਲਾਓ ਮੈਨੂੰ ਮੈਂ ਸਦਕੇ ਤੇਰੇ ਦਰਬਾਰ ਉੱਤੋਂ ਇਹਨਾਂ ਸਿੱਖਾਂ ਦੇ ਜਿਹਾ ਬਣਾਓ ਮੈਨੂੰ ਹੁਣ ਤੱਕ ਮੈਂ ਛੱਪੜੀਆਂ ਵਿੱਚ ਨਾਤਾ ਅੰਮ੍ਰਿਤਸਰ ਦੇ ਵਿੱਚ ਨੁਲਾਓ ਮੈਨੂੰ ਤੁਸੀਂ ਪੀਰ ਤੇ ਤੁਸੀਂ ਸੁਲਤਾਨ ਮੇਰੇ ਲਾੜੇ ਆਪਣਾ ਹੁਣ ਫੜਾਓ ਮੈਨੂੰ ਅੱਜ ਵੇਖ ਕੇ ਆਪ ਦਾ ਸ਼ਾਨ ਸੋਹਣਾ ਵਿੱਚ ਚਿੱਤ ਦੇ ਚੜਿਆ ਚਾਓ ਮੈਨੂੰ ਰਿਹਾ ਕਬਰਾਂ ਉੱਤੇ ਨੱਕ ਰਗੜਦਾ ਮੈਂ ਹੁਣ ਡਾਡਾ ਲੱਗਾ ਪਛਤਾਓ ਮੈਨੂੰ ਮਿਹਰ ਕਰੋ ਗਰੀਬ ਅਣਜਾਣ ਉੱਤੇ ਬਾਹੋਂ ਫੜ ਕੇ ਪਾਰ ਲੰਘਾਓ ਮੈਨੂੰ ਮੈਂ ਟੋਰ ਅਨਪੜ ਅਣਜਾਣ ਡਾਡਾ ਕਦਮਾਂ ਸੋਹਣਿਆਂ ਵਿੱਚ ਬੈਠਾਓ ਮੈਨੂੰ ਸਿੱਖ ਬੱਚੀ ਦੇ ਪਿੱਛੇ ਕਰਤਾਰ ਸਿੰਘਾ ਸਿੱਖੀ ਆਪਣੀ ਦਾ ਖੈਰ ਪਾਓ ਮੈਨੂੰ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਸਾਧੂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ
ਮੇਰੀ ਘਰ ਵਾਲੀ ਦੇ ਕਰਕੇ ਜਿਹੜੀ ਕਿ ਸਿੱਖਾਂ ਦੀ ਬੱਚੀ ਹੈ ਉਹਦੇ ਸਦਕਾ ਹੀ ਕਿਰਪਾ ਕਰਕੇ ਮੇਰੀ ਝੋਲੀ ਦੇ ਵਿੱਚ ਸੱਚੇ ਪਾਤਸ਼ਾਹ ਸਿੱਖੀ ਦਾ ਖੈਰ ਪਾ ਦਿਓ। ਇਸ ਤਰੀਕੇ ਦੇ ਨਾਲ ਸਾਧੂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ।
ਸ਼ਰਦਾਵਦੀ ਜਾਣ ਗੁਣ ਖਾਨੀ ਚਰਨ ਅੰਮ੍ਰਿਤ ਦੀਨੋ ਦੁੱਖ ਹਾਨੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਸਾਧੂ ਦੇ ਮਨ ਦੀ ਦਸ਼ਾ ਇਸ ਤਰ੍ਹਾਂ ਦੀ ਹੋ ਗਈ, ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਜਦੋਂ ਸ਼ਰਧਾ ਵਧੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਚਰਨਾ ਅੰਮ੍ਰਿਤ ਸੀ ਨਾ ਉਹ ਸਾਧੂ ਨੂੰ ਦੇ ਦਿੱਤਾ।
ਵਾਹਿਗੁਰੂ ਸਿਮਰਨ ਉਪਦੇਸ਼ਾ ਤਵ ਸੁਤ ਉਪਜੈ ਸਿੱਖ ਵਸ਼ੇਸ਼ਾ।
ਨਾਲੇ ਸਤਿਗੁਰਾਂ ਨੇ ਆਪਣਾ ਚਰਨਾ ਅੰਮ੍ਰਿਤ ਦਿੱਤਾ ਹੈ ਤੇ ਨਾਲੇ ਵਾਹਿਗੁਰੂ ਨਾਮ ਦਾ ਗੁਰਮੰਤਰ ਦਿੱਤਾ ਹੈ ਤੇ ਨਾਲ ਹੀ ਸਤਿਗੁਰਾਂ ਨੇ ਇਸ ਨੂੰ ਵਰਦਾਨ ਦਿੱਤਾ ਜਿਸ ਤਰ੍ਹਾਂ ਕਿ ਪਹਿਲਾਂ ਇਹਦੀ ਘਰਵਾਲੀ ਨੂੰ ਆਖਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਐਸਾ ਪੁੱਤਰ ਪੈਦਾ ਹੋਵੇਗਾ ਜਿਹੜਾ ਸਿੱਖੀ ਦੇ ਵਿੱਚ ਬਹੁਤ ਹੀ ਜ਼ਿਆਦਾ ਪਰਫੈਕਟ ਹੋਵੇਗਾ। ਉਸ ਵੇਲੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ।
ਇਸ ਬੀਬੀ ਦੇ ਸਿਦਕ ਭਰੋਸੇ ਪਿੱਛੇ ਸਾਧੂ ਹੋ ਗਿਆ ਏ ਬੇੜਾ ਪਾਰ ਤੇਰਾ। ਗੁਰੂ ਨਾਨਕ ਦੇ ਘਰੋਂ ਬਖਸ਼ ਹੋ ਗਈ ਇਹਦੇ ਪਿੱਛੇ ਤਰਿਆ ਪਰਿਵਾਰ ਤੇਰਾ। ਵਿੱਚ ਰੇਖ ਦੇ ਮੇਖ ਸਤਿਗੁਰੂ ਮਾਰੀ, ਵਿੱਚ ਰੇਖ ਦੇ ਮੇਖ ਸਤਿਗੁਰੂ ਮਾਰੀ। ਸਣੇ ਕੁੱਲ ਹੋ ਗਿਆ ਉਧਾਰ ਤੇਰਾ। ਭਾਗਵਾਨ ਇਹ ਬੀਬੀ ਕਰਤਾਰ ਸਿੰਘਾ ਇਹਦੇ ਸਿਦਕ ਦਿੱਤਾ ਬੇੜਾ ਤਾਰ ਤੇਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਬੀਬੀ ਦੇ ਸਿਦਕ ਦੇ ਸਦਕਾ ਤੇਰਾ ਜਿਹੜਾ ਬੇੜਾ ਹੈ ਨਾ ਉਹ ਵੀ ਪਾਰ ਹੋ ਗਿਆ। ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ।
ਸੁਣ ਕਰ ਦੰਪਤ ਔਰ ਹਰ ਖਾਏ ਗੁਰਸਿੱਖੀ ਦਿੜ ਕਰ ਚੱਲ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਦੋਵੇਂ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਦ੍ਰਿੜਤਾ ਦੇ ਨਾਲ ਧਾਰਨ ਕਰਕੇ ਉਹ ਵਾਪਸ ਆਪਣੇ ਸਾਥੀਆਂ ਦੇ ਨਾਲ ਆ ਮਿਲੇ।
ਮਿਲੇ ਬਰਾਤ ਆਣ ਮਗ ਚੱਲੇ ਤੁਕ ਲਾਣੀ ਪੁਰ ਮਾਰਗ ਭਲੇ।
ਦੂਸਰੇ ਬਰਾਤੀਆਂ ਦੇ ਨਾਲ ਆਣ ਕੇ ਮਿਲੇ ਨੇ ਆਪਣੇ ਪਿੰਡ ਤੁਕਲਾਣੀ ਦੇ ਵੱਲ, ਉਹਨਾਂ ਨੇ ਜਾਣਾ ਸ਼ੁਰੂ ਕੀਤਾ।
ਡਿੱਠਾ ਸਤਿਗੁਰਾਂ ਨੇ ਪਾਂਡਾ ਸਾਫ ਹੋਇਆ ਆਦਰ ਦੇ ਕੇ ਪਾਸ ਬੈਠਾਇਆ ਜੀ। ਜਦੋਂ ਆਸਾ ਦੀ ਵਾਰ ਦਾ ਭੋਗ ਪਿਆ ਚਰਨਾ ਅੰਮ੍ਰਿਤ ਉਹਨੂੰ ਪਿਲਾਇਆ ਜੀ। ਹੈਸੀ ਕਾਗ ਤੇ ਜੰਮਿਆ ਕਰ ਕਾਗਾਂ ਵਿੱਚ ਪਲਕ ਦੇ ਹੰਸ ਬਣਾਇਆ ਜੀ। ਚੰਦਨ ਰੁੱਖ ਦੇ ਨਾਲ ਅਰਿੰਡ ਛੋਇਆ ਉਹਨੂੰ ਚੰਦਨ ਕਰ ਠਹਿਰਾਇਆ ਜੀ। ਨਬਜ਼ ਫੜਦਿਆਂ ਹੀ ਪੂਰੇ ਵੈਦ ਵੇਖੋ ਜਨਮ ਮਰਨ ਦਾ ਰੋਗ ਗੁਆਇਆ ਜੀ। ਜਾਂਦਾ ਰੁੜਿਆ ਪਰਮ ਦੇ ਵਹਿਣ ਅੰਦਰ ਪਾਰ ਪੂਰੇ ਮਲਾਹ ਲੰਘਾਇਆ ਜੀ। ਵਣਜ ਸਿੱਖਿਆ ਮੁੱਢ ਤੋਂ ਘਾਟੇ ਵਾਲਾ ਲਾਭ ਵੰਦਾ ਵਪਾਰ ਸਿਖਾਇਆ ਜੀ। ਕੱਢ ਲਿਆ 84 ਦੇ ਗੇੜ ਵਿੱਚੋਂ ਗੁਰੂ ਨਾਨਕ ਜਹਾਜ਼ ਚੜਾਇਆ ਜੀ। ਭੁੱਲ ਗਿਆ ਹੁਣ ਸਖੀ ਸੁਲਤਾਨ ਕਹਿਣਾ ਵਾਹਿਗੁਰੂ ਦਾ ਬਿਰਦ ਪਕਾਇਆ ਜੀ। ਫੇਰ ਆਗਿਆ ਪਾਏ ਕਰਤਾਰ ਸਿੰਘਾ ਸਾਧੂ ਲੈ ਡੋਲਾ ਪਿਛਾ ਆਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤੇ ਫਿਰ ਆਗਿਆ ਲੈ ਕੇ ਆਪਣੇ ਡੋਲੇ ਨੂੰ ਭਾਵ ਕੇ ਆਪਣੇ ਘਰ ਵਾਲੇ ਨੂੰ ਲੈ ਕੇ ਪਿਛਾ ਦੂਸਰਿਆਂ ਦੇ ਨਾਲ ਆਣ ਮਿਲਿਆ।
ਜਬ ਕਰ ਗਏ ਨਾਰ ਸਮੁਦਾਏ ਮਿਲੀ ਗੀਤ ਗਾਵਤ ਹਰ ਖਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੇ ਦੇ ਸਾਰੇ ਘਰ ਦੇ ਵਿੱਚ ਪਹੁੰਚੇ ਨੇ ਉਸ ਵੇਲੇ ਬਹੁਤ ਸਾਰੇ ਇਸਤਰੀਆਂ ਪੁਰਸ਼ ਮਿਲੇ ਨੇ ਤੇ ਖੁਸ਼ੀ ਦੇ ਨਾਲ ਉਹ ਪੀਰ ਦੇ ਗੀਤਾਂ ਨੂੰ ਗਾਉਣ ਲੱਗੇ।
ਸਰਵਰ ਕੇ ਮੁਕਾਮ ਲੈ ਗਈ
دولو دلہن دیکھی نہیں. بہت ساریاں عورتاں دوہاں جیاں نو سرور دی جگہ تے لے کے چلیاں گئیاں نے, دولو دلہن دیکھی نہیں, کیونکہ لاڑے تے لاڑی دا نواں ویاہ ہویا ہے, اس کر کے سرور دے مقام دے اتے لے کے عورتاں چلیاں گئیاں. برند ترخان ترخانی ملے کہیں کہ سر ٹیکو اس تھلے. گرنتھاکار پائی سنتوک سنگھ جی لکھدے نے بہت سارے ترخان تے ترخانیاں ملے ہوئے سن, سارے نے دوہاں جیاں نو آکھیا سر ٹیکو اس تھلے کہ اس پیر دی جگہ دے اتے دوویں جی متھا ٹیکو. اس طریقے دے نال اس ویلے واپرے. پہنچی رات نو جنج جا پنڈ جا کے ہو کے تیویاں کٹھیاں آیاؤں نے, رال وڈیاں چھوٹیاں ساریاں جی کئی گیت سلطان دے گاؤں نے. ڈولی سنے سادھو تائیں اس ویلے لے کے پیر دے تھڑے نو تاؤں دیاں نے, پھر کڈ کے ڈولیوں باہر بی بی ریت اپنی اونوں سکھاؤں دیاں نے. لے وے سادھو ووٹی سن ٹیک متھا, لے وے سادھو ووٹی سن ٹیک متھا, ہاتھ شیرنی کڈ پھڑاؤں دیاں نے, اگے رکھ کے روٹ کرتار سنگا دیوے بھر کے تیل جگاؤں دیاں نے. ساریاں عورتاں نے سادھو نوں آکھیا کہ ہے سادھو اپنی ووٹی دے سمیت اس پیر دی جگہ دے اتے تو نمسکار کر. سن سادھو نے لات پر ہاری ترک منتا ہموں بے ساری. جدو متھا ٹیکن دے واسطے آکھیا, کبھی جی لکھ دینے سادھو نے اس پیر دی جگہ دے اتے جور دے نال ٹھڈ ماریا لت ماری, کہندا ترک منتا ہموں بے ساری. میں ہن ترک دی جڑی منتا ہے نا اونوں دور کر دیتا ہے, میں اس ترک نو تے ترک دی جگہ نو بالکل نہیں مندا, میں اس جگہ دے اتے متھا نہیں ٹیکنا.
گر تے پاہل لے ہم آئے اس تھل کو اب دیوں ٹہائے.
سادھو سارے نو سنا کے کہندا ہے کہ تسی کہندے اتھے میں متھا ٹیکاں, کہندا ہے کہ متھا ٹیکن دی گل تے بڑی دور دی ہے, میں تے ہن سدگراں دا چرنا امرت لے کے انہاں دا سکھ بن کے آ گیا ہاں, اس تھل کو اب دے ہوں ٹہائے, میں تے کئی دے نال اے جڑی جگہ بنی ہوئی ہے نا اینوں ٹا دینا.
سب مل کہیو موڑ کر مون اے بد سکھ رائی تو ہو کون.
جدوں سادھو نے اس طرح دیاں گلاں کیتیاں سارے دے سارے کہندے نے مورکھا چپ کر جا, ایک بھی شبد ہور نہ آکھیں, پیر دی شان دے خلاف اے بد سکھ رائی تو ہے کون. اے جڑی اس طرح دی پٹھی ریتی ہے نا اے تینوں کنے سکھا دیتی.
ہم سرور کے سیوک مہا کل کلنک تے بولیو کہاں.
کہندنے ہے اپنی کل نو کلنک لاؤن والیا اے توں کی بولیا ہے, اسی تے سارے دے سارے سرور پیر دے سیوک ہاں.
کرے باورا دیہ بناس اب پی کہو میں سرور داس.
سارے سادھو نو سمجھاؤن دا یتن کردے نے, کہندے نے کہ تینو باورا کر دے گا, تیری دیہ دا ناس کر دے گا پیر جے کر غصے ہو گیا, اس کر کے اجے بھی ڈلے بیراں دا کچھ نہیں بگڑیا, اب پی کہو میں سرور داس, ہن بھی کہہ دے کہ میں سرور دا داس ہاں او دا چیلا.
اتیادک بہو کہہ کر ہارے نہیں سادھو نے کہ بچ تارے.
گرنتھاکار پائی سنتوک سنگھ جی لکھدے نے بہتیاں ساریاں نے بہتیاں ساریاں سلاواں دے کے اس نوں سمجھاؤن دا یتن کیتا, سارے تھک ہار گئے, نہیں سادھو نے بچ کو تارے, سادھو نے کسے دی گل نوں رتا جنہ میں نہ منیا.
سادھو روٹ شیرنی وگا ماری واہے گرو دا شبد یو چار دائے, کہندا کی ایتھے متھا کنو ٹیکاں ود لت مکان تے مار دائے.
ਮੁਸਲਮਾਨ ਲੱਗਦਾ ਕੀ ਸਾਡਾ ਨਾਲੇ ਕੀ ਵਿਗਾੜ ਸਵਾਰਦਾ ਏ। ਗੁਰੂ ਨਾਨਕ ਹੈ ਸੱਚਾ ਪੀਰ ਮੇਰਾ ਬੇੜੇ ਪਾਪੀਆਂ ਦੇ ਜਿਹੜਾ ਤਾਰਦਾ ਏ। ਭਲਾ ਬੀਬੀ ਤਾਂ ਸਿੱਖ ਦੀ ਧੀ ਹੈ ਸੀ ਵੱਡਾ ਹੌਂਸਲਾ ਸਾਧੂ ਵੀ ਧਾਰਦਾ ਏ। ਮੱਥਾ ਟੇਕਦਾ ਨਹੀਂ ਕਰਤਾਰ ਸਿੰਘਾ ਜ਼ੋਰ ਲਾ ਸਾਰਾ ਟੱਬਰ ਹਾਰਦਾ ਏ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਸਾਰਾ ਟੱਬਰ ਜ਼ੋਰ ਲਾ ਕੇ ਹਾਰ ਗਿਆ ਪਰ ਸਾਧੂ ਨੇ ਉਸ ਜਗ੍ਹਾ ਦੇ ਉੱਤੇ ਮੱਥਾ ਨਹੀਂ ਟੇਕਿਆ ਸਾਰੇ ਸਮਝਾ ਕੇ ਥੱਕ ਹਾਰ ਗਏ।
ਹਟ ਸਭ ਰਹੇ ਪਰ ਸੇਮ ਕਹੇ ਕਰਿਓ ਬਾਵਰਾ ਸਰਵਰ ਨੇ।
ਸਾਰੇ ਦੇ ਸਾਰੇ ਹਟ ਗਏ ਨੇ ਥੱਕ ਗਏ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਰਿਓ ਬਾਵਰਾ ਸਰਵਰ ਨੇ। ਕਹਿੰਦੇ ਨੇ ਇਹਦਾ ਕਸੂਰ ਨਹੀਂ ਹੈ ਸਰਵਰ ਪੀਰ ਦੀ ਕਰੋਪੀ ਹੋ ਗਈ ਹੈ ਇਸ ਕਰਕੇ ਸਰਵਰ ਪੀਰ ਨੇ ਇਸ ਨੂੰ ਬਾਵਲਾ ਕਰ ਦਿੱਤਾ ਕਮਲਾ ਕਰ ਦਿੱਤਾ ਇਸੇ ਕਰਕੇ ਕਿਸੇ ਦੀ ਗੱਲ ਨੂੰ ਇਹ ਮੰਨਣਾ ਚਾਹੁੰਦਾ ਹੀ ਨਹੀਂ।
ਗੱਲਾਂ ਜਾਨੀ ਵੀ ਸੁਣੇ ਹੈਰਾਨ ਹੋ ਗਏ ਚਲੇ ਝਗੜਦੇ ਜਾਵਦੇ ਨੇ। ਗਈ ਮੁੰਡੇ ਦੀ ਐਵੇਂ ਹੀ ਮੱਤ ਮਾਰੀ ਮੂੰਹ ਆਵਦੀ ਜੋ ਉਹ ਸੁਣਾਵਦੇ ਨੇ। ਕਰ ਸਿਫਤਾਂ ਸਖੀ ਸੁਲਤਾਨ ਦੀਆਂ ਮਨ ਸਾਧੂ ਦੇ ਟਾਈ ਡਰਾਵਦੇ ਨੇ। ਅੱਖੀ ਵੇਖ ਆਇਆ ਸੁੱਚੇ ਲਾਲ ਨੂੰ ਜੋ ਕੱਚ ਦੱਸ ਕੇ ਉਹਨੂੰ ਪਰਮਾਵਦੇ ਨੇ। ਸੱਚੇ ਗੁਰੂ ਦਾ ਕਰ ਦੀਦਾਰ ਆਇਆ ਪੂਰੇ ਸਿੱਖ ਦਾਰ ਦਾ ਡੁਲਾਮਦੇ ਨੇ। ਭੁੱਲੇ ਆਪ ਅਣਜਾਣ ਕਰਤਾਰ ਸਿੰਘਾ ਵਾਕਿਫਕਾਰ ਦੇ ਤਾਈ ਭੁਲਾਮਦੇ ਨੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਆਪ ਭੁੱਲੇ ਹੋਏ ਨੇ ਤੇ ਜਿਹੜਾ ਜਾਣਕਾਰ ਹੈ ਨਾ ਉਸ ਨੂੰ ਵੀ ਭਰਮਾਉਣ ਦਾ ਯਤਨ ਕਰਦੇ ਨੇ।
ਗੱਲਾਂ ਸੁਣ ਸਾਰੇ ਲੋਕ ਕਹਿਣ ਲੱਗੇ ਕੋਈ ਭੁੱਲ ਇਥੋਂ ਹੋਏ ਗਈ ਹੈ ਜੀ ਇਹਨੂੰ ਪੀਰ ਨੇ ਬੌਰਿਆਂ ਕਰ ਦਿੱਤਾ ਮੱਤ ਮਾਰ ਇਹਦੀ ਉਸ ਲਈ ਹੈ ਜੀ। ਜਾਂ ਕੋਈ ਸਹੁਰਿਆਂ ਨੇ ਜਾਦੂ ਪਾਇਆ ਇਹਦੀ ਮੱਤ ਟਿਕਾਣੇ ਨਾ ਰਹੀ ਹੈ ਜੀ। ਮੁੰਡਾ ਚੰਗਾ ਵਿਆਹਿਆ ਕਰਤਾਰ ਸਿੰਘਾ ਵੋਟੀ ਕਹੀ ਕੁਲੱਛਣੀ ਪਈ ਹੈ ਜੀ।
ਜਿੰਨੇ ਮੂੰਹ ਓਨੀਆਂ ਗੱਲਾਂ। ਆਖਰਕਾਰ ਜਦੋਂ ਸਾਧੂ ਦਾ ਬਦਲਿਆ ਹੋਇਆ ਸੁਭਾਅ ਸਾਰਿਆਂ ਨੇ ਵੇਖਿਆ ਤੇ ਕਈ ਕਹਿੰਦੇ ਨੇ ਕਿ ਪੀਰ ਦੀ ਕਰੋਪੀ ਹੋ ਗਈ ਹੈ ਇਸ ਕਰਕੇ ਪੀਰ ਨੇ ਬਾਵਲਾ ਕਰ ਦਿੱਤਾ। ਕਈ ਕਹਿੰਦੇ ਨੇ ਨਹੀਂ ਸਹੁਰਿਆਂ ਨੇ ਇਹਦੇ ਸਿਰ ਦੇ ਉੱਤੇ ਕੁਝ ਧੂੜ ਕੇ ਜਾਦੂ ਪਾ ਕੇ ਆਪਣੇ ਵਸਦੇ ਵਿੱਚ ਕਰ ਲਿਆ ਹੈ ਤੇ ਕਈ ਲੋਕ ਕਹਿੰਦੇ ਨੇ ਕਿ ਚੰਗਾ ਮੁੰਡਾ ਵਿਆਹਿਆ ਹੈ ਕਿ ਜਿਹੜੀ ਨੂੰਹ ਰਾਣੀ ਆਈ ਹੈ ਨਾ ਉਹ ਤੇ ਬੜੀ ਕੁਲੱਛਣੀ ਹੈ ਬੜੀ ਵਿਲੱਛਣੀ ਹੈ ਜਿੰਨੇ ਕਿ ਮੁੰਡੇ ਨੂੰ ਆਪਣੇ ਮਗਰ ਲਾ ਲਿਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਸ ਵੇਲੇ ਲੋਕਾਂ ਨੇ ਕੀਤੀਆਂ।
ਸਰਬ ਸੁਪਤ ਜਬ ਨਿਸਾ ਮਜਾਰਾ ਲੇਕਰ ਕਹੀ ਸੁਥਾਨ ਬੇਦਾਰਾ।
ਕਵੀ ਜੀ ਲਿਖਦੇ ਨੇ ਜਦੋਂ ਰਾਤ ਦੇ ਵੇਲੇ ਸਾਰੇ ਸੌ ਗਏ ਨੇ ਉਸ ਵੇਲੇ ਸਾਧੂ ਨੇ ਕਹੀ ਫੜੀ ਹੈ ਤੇ ਜਿਹੜੀ ਪੀਰ ਦੀ ਜਗ੍ਹਾ ਬਣੀ ਹੋਈ ਸੀ ਨਾ ਘਰ ਦੇ ਵਿੱਚ ਉਹਨੂੰ ਸਾਰੀ ਜਗ੍ਹਾ ਨੂੰ ਜਾ ਕੇ ਢਾ ਦਿੱਤਾ।
ਆਖਰ ਟੱਕਰਾਂ ਮਾਰ ਕੇ ਚਲੇ ਗਏ ਸਾਧੂ ਸੌ ਰਿਹਾ ਕਰ ਜਾਏ ਰਾਤੀ ਭਿੱਜੀ ਰਾਤ ਹੋਈ ਚੁੱਪ ਚਾਪ ਸਾਰੇ ਫੇਰ ਉੱਠਿਆ ਵੇਲਾ ਤਕਾਏ ਰਾਤੀ ਚੁੱਪ ਕੀਤਾ ਹੀ ਘਰ ਤੋਂ ਨਿਕਲ ਗਿਆ ਕਹੀ ਮੋਢੇ ਦੇ ਉੱਤੇ ਰਖਾਈ ਰਾਤੀ ਉਹ ਪੀਰ ਦਾ ਥੜਾ ਕਰਤਾਰ ਸਿੰਘਾ ਢਾ ਸਾਧੂ ਨੇ ਕੀਤਾ ਸਫਾਏ ਰਾਤੀ।
ਪੀਰ ਦੀ ਜਗ੍ਹਾ ਨੂੰ ਢਾ ਕੇ ਬਿਲਕੁਲ ਜਗ੍ਹਾ ਨੂੰ ਸਾਫ਼ ਕਰ ਦਿੱਤਾ।
ਦਿਨ ਮੈਂ ਉੱਠ ਸੋ ਸਕਲ ਬਣਾਵੇ ਇਹ ਤਿੰਨ ਪਾਛੇ ਢਾਹੇ ਗਿਰਾਵੇ।
ਕਵੀ ਜੀ ਲਿਖਦੇ ਨੇ ਜਦੋਂ ਸਾਰੇ ਉੱਠੇ ਨੇ ਪੀਰ ਦੀ ਜਗ੍ਹਾ ਨੂੰ ਟੱਠਾ ਦੇਖਿਆ ਤੇ ਉਹਨਾਂ ਨੇ ਦੁਬਾਰਾ ਫੇਰ ਬਣਾ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਤਾ ਨੀ ਕਿੰਨੀ ਵਾਰ ਉਹਨਾਂ ਨੇ ਬਣਾਈ ਤੇ ਕਿੰਨੀ ਵਾਰ ਹੀ ਸਾਧੂ ਨੇ ਉਸ ਜਗ੍ਹਾ ਨੂੰ ਢਾ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਦਿਨੇ ਵੇਖ ਕੇ ਲੋਕਾਂ ਨੇ ਪਾਇਆ ਰੌਲਾ, ਹੈ ਪੀਰ ਦਾ ਕਿਸ ਮਕਾਨ ਟਾਇਆ। ਸ਼ੱਕ ਕਰਕੇ ਸਾਧੂ ਤੇ ਲੜਨ ਆ ਕੇ, ਚੁੱਪ ਕਰਕੇ ਲੋਕਾਂ ਨੂੰ ਗਲੋਂ ਲਾਇਆ। ਉਹਨਾਂ ਰਲ ਕੇ ਫੇਰ ਬਣਾਏ ਦਿੱਤਾ, ਉਹਨਾਂ ਰਲ ਕੇ ਫੇਰ ਬਣਾਏ ਦਿੱਤਾ। ਢਾਇਆ ਉਸ ਨੇ ਫੇਰ ਜਾਂ ਸਮਾਂ ਪਾਇਆ, ਹਾਣੀ ਵੱਲ ਹੋ ਗਏ ਕਰਤਾਰ ਸਿੰਘਾ, ਅੱਗੇ ਚੁੱਕ ਕੇ ਉਹਨਾਂ ਨੂੰ ਉਹ ਛਡਾਇਆ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇੱਕ ਵਾਰੀ ਢਾ ਦਿੱਤਾ ਤੇ ਉਹਨਾਂ ਨੇ ਫੇਰ ਬਣਾ ਦਿੱਤਾ, ਜਦੋਂ ਫੇਰ ਸਮਾਂ ਲੱਗਾ ਤੇ ਸਾਧੂ ਨੇ ਫੇਰ ਥੜੇ ਨੂੰ ਜਾ ਕੇ ਢਾ ਦਿੱਤਾ।
ਇਸ ਪ੍ਰਕਾਰ ਕੁਛ ਸਮਾਂ ਬਿਤਾਇਓ, ਸਤਿਗੁਰ ਕੋ ਸਿਮਰਨ ਉਰ ਪਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਦੋਵੇਂ ਜੀ ਯਾਦ ਕਰਦੇ ਰਹੇ।
ਗੁਰ ਧਿਆਨ ਕਰ ਤ੍ਰਿਆ ਸੋ ਮਿਲਾ, ਗਰਭ ਧਾਰਨ ਕੀ ਨਸ ਤਬ ਭਲਾ।
ਗੁਰੂ ਦੇ ਧਿਆਨ ਨੂੰ ਧਾਰਨ ਕਰਕੇ ਆਪਣੀ ਘਰਵਾਲੀ ਦੇ ਨਾਲ ਮਿਲਾਪ ਕੀਤਾ ਸਾਧੂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਘਰਵਾਲੀ ਨੇ ਗਰਭ ਨੂੰ ਧਾਰਨ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਪੂਰਨ ਪੇ ਨਵ ਮਾਸ ਜਬ ਉਪਜੋ ਸੁਤ ਬਡ ਭਾਗ, ਸੁੰਦਰ ਬਦਨ ਸੁਹਾਏ ਪਿਖ ਨਰ ਨਾਰੀ ਅਨੁਰਾਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, 9 ਮਹੀਨਿਆਂ ਦਾ ਸਮਾਂ ਬਤੀਤ ਹੋਇਆ, ਆਖਰਕਾਰ ਸਤਿਗੁਰਾਂ ਦੇ ਦਿੱਤੇ ਹੋਏ ਵਰਦਾਨ ਦੇ ਸਦਕਾ ਘਰ ਦੇ ਵਿੱਚ ਵੱਡੇ ਭਾਗਾਂ ਵਾਲਾ ਪੁੱਤਰ ਪੈਦਾ ਹੋਇਆ।
ਸੁੰਦਰ ਬਦਨ ਸੁਹਾਏ ਪਿਖ ਨਰ ਨਾਰੀ ਅਨੁਰਾਗ।
ਕਵੀ ਜੀ ਲਿਖਦੇ ਨੇ ਕਿ ਬਾਲਕ ਬਹੁਤ ਹੀ ਜ਼ਿਆਦਾ ਸੁੰਦਰ ਹੈ, ਬੜਾ ਸੋਹਣਾ ਹੈ, ਉਹਦੇ ਮੁਖੜੇ ਨੂੰ ਦੇਖ ਕੇ ਜਿਹੜੀਆਂ ਔਰਤਾਂ ਨੇ ਨਾ ਬਹੁਤ ਹੀ ਜ਼ਿਆਦਾ ਖੁਸ਼ ਹੋਈਆਂ।
ਪਾਇਓ ਬਰਖ ਦਿਨ ਕੋ ਜਬ ਬਾਲਕ ਲੇ ਗੁਰ ਟਿਗ ਪਹੁੰਚੇ ਤਤ ਤਾਲਕ।
ਜਦੋਂ ਇੱਕ ਵਰੇ ਦਾ ਲੜਕਾ ਹੋਇਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਤਤਕਾਲ ਹੀ ਦੋਵੇਂ ਜੀ ਪਹੁੰਚੇ।
ਸ੍ਰੀ ਹਰ ਗੋਬਿੰਦ ਹੋਤੇ ਸੁਦਾਸਰ, ਸਾਧੂ ਕੀਨ ਸ਼ਨਾਨ ਅਗਨਹਰ।
ਜਦੋਂ ਬਾਲਕ ਨੂੰ ਮੱਥਾ ਟਿਕਾਉਣ ਦੇ ਵਾਸਤੇ ਦੋਵੇਂ ਜੀ ਲੈ ਕੇ ਗਏ ਨੇ, ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਵਿੱਚ ਸਨ।
ਸਾਧੂ ਕੀਨ ਸ਼ਨਾਨ ਅਗਨਹਰ।
ਕਵੀ ਜੀ ਲਿਖਦੇ ਨੇ ਕਿ ਪਾਪਾਂ ਦੇ ਨਾਸ਼ਕ ਸ੍ਰੀ ਅੰਮ੍ਰਿਤ ਸਰੋਵਰ ਦੇ ਵਿੱਚ ਸਾਧੂ ਨੇ ਜਾ ਕੇ ਇਸ਼ਨਾਨ ਕੀਤਾ।
ਜਥਾ ਸ਼ਕਤ ਤਰ ਪੇਟ ਅਗਾਰੀ, ਹੱਥ ਜੋਰ ਕਰ ਬੰਧਨ ਧਾਰੀ।
ਫੇਰ ਆਪਣੀ ਵਿੱਤ ਦੇ ਮੁਤਾਬਕ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੇਟਾ ਦੇ ਰੂਪ ਦੇ ਵਿੱਚ ਜਾ ਕੇ ਰੱਖੀ ਹੈ ਤੇ ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ।
ਬਾਣੀ ਬਿਨਤੀ ਸਹਿਤ ਉਚਾਰੀ, ਤੁਮ ਕਿਰਪਾਲ ਹੋਇ ਕੁਮਤ ਬੇਦਾਰੀ।
ਹੱਥ ਜੋੜ ਕੇ ਬੇਨਤੀ ਦੇ ਸਹਿਤ ਅਰਜ ਕੀਤੀ ਹੈ ਸਾਧੂ ਨੇ ਕਿ ਹੇ ਕਿਰਪਾਲੂ ਸਤਿਗੁਰੂ ਜੀ, ਤੁਹਾਡੀ ਬੜੀ ਕਿਰਪਾ ਹੋਈ ਹੈ ਮੇਰੇ ਤੇ, ਮੇਰੀ ਜਿਹੜੀ ਮਾੜੀ ਮਤ ਹੈ ਨਾ ਉਹ ਤੁਹਾਡੀ ਕਿਰਪਾ ਦੇ ਨਾਲ ਦੂਰ ਹੋ ਗਈ ਸੀ।
ਇਹ ਰਾਵਰ ਕੀ ਬਖਸ਼ੀ ਦਾਤ, ਸੁੰਦਰ ਭਾਗਵਾਨ ਪਾਤਾਤ।
ਕਹਿੰਦਾ ਸੱਚੇ ਪਾਤਸ਼ਾਹ, ਇਹ ਤੁਹਾਡੀ ਦਿੱਤੀ ਹੋਈ ਦਾਤ ਮਿਲੀ ਹੈ ਕਿ ਸੁੰਦਰ ਭਾਗਾਂ ਵਾਲਾ ਸਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ।
ਨਾਮ ਆਪ ਹੀ ਰਾਖਣ ਕਰੀਏ, ਹੋਏ ਸਿੱਖ ਤੁਮਰੋ ਬਾਕ ਉਚਰੀਏ।
ਸਾਧੂ ਕਹਿੰਦਾ ਸੱਚੇ ਪਾਤਸ਼ਾਹ, ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ, ਇਹ ਅਰਦਾਸ ਹੈ ਕਿ ਇਸ ਮੇਰੇ ਪੁੱਤਰ ਦਾ ਨਾਮਕਰਨ ਤੁਸੀਂ ਕਰੋ, ਇਹਦਾ ਨਾਂ ਸੱਚੇ ਪਾਤਸ਼ਾਹ ਤੁਸੀਂ ਰੱਖੋ, ਇਸ ਤੋਂ ਇਲਾਵਾ ਹੋਏ ਸਿੱਖ ਤੁਮਰੋ ਬਾਕ ਉਚਰੀਏ, ਇਹ ਵੀ ਬਚਨ ਕਰੋ ਕਿ ਤੁਹਾਡਾ ਪਿਆਰਾ ਚਰਨਾਂ ਦਾ ਸਿਦਕੀ ਇਹ ਸਿੱਖ ਹੋਵੇ।
ਸ੍ਰੀ ਗੁਰ ਭਿਖਿਓ ਰੂਪ ਅਭਿਰਾਮੂ, ਰੂਪ ਚੰਦ ਤਾਰੀਆਂ ਤੇ ਨਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿ ਬਹੁਤ ਹੀ ਲੜਕਾ ਸੁੰਦਰ ਸੀ, ਬੜਾ ਰੂਪ ਵਾਲਾ ਸੀ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਵਚਨ ਕੀਤਾ, ਕਹਿੰਦੇ ਨੇ ਅਸੀਂ ਇਸ ਦਾ ਨਾਮ ਰੂਪ ਚੰਦ ਰੱਖਦੇ ਹਾਂ।
ਪਾਈ ਰੂਪਾ ਇਹ ਬਿਦਤਾਏ, ਗੁਰਸਿੱਖੀ ਤਰ ਹੈ ਅਦ ਕਾਏ।
ਨਾਲ ਹੀ ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਭਾਈ ਰੂਪੇ ਦੇ ਨਾਮ ਦੇ ਨਾਲ ਇਹ ਦੁਨੀਆਂ ਦੇ ਵਿੱਚ ਪ੍ਰਸਿੱਧ ਹੋਵੇਗਾ, ਪ੍ਰਗਟ ਹੋਵੇਗਾ। ਗੁਰਸਿੱਖੀ ਧਰ ਹੈ ਅਧਿਕਾਏ, ਇਹ ਗੁਰੂ ਦੀ ਸਿੱਖੀ ਨੂੰ ਬੜੀ ਦ੍ਰਿੜਤਾ ਦੇ ਨਾਲ ਧਾਰਨ ਕਰੇਗਾ, ਗੁਰੂ ਦੇ ਚਰਨਾਂ ਦਾ ਇਹ ਪ੍ਰੇਮੀ ਹੋਵੇਗਾ।
ਸੁਣ ਗੁਰ ਬਰ ਦਮ ਪਤ ਹਰ ਖਾਏ, ਕੇਤਕ ਦਿਨ ਗੁਰ ਨਿਕਟ ਬਿਤਾਏ।
ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਦੋਵੇਂ ਜੀ ਬਹੁਤ ਹੀ ਜਿਆਦਾ ਖੁਸ਼ ਹੋਏ ਨੇ। ਕਾਫੀ ਸਾਰੇ ਦਿਨ ਸਤਿਗੁਰਾਂ ਦੇ ਲਾਗੇ ਰਹਿ ਕੇ ਉਹਨਾਂ ਨੇ ਬਤੀਤ ਕੀਤੇ।
ਪੌਣੇ ਆ ਗਿਆ ਲੈ ਕਰ ਕਰ ਆਏ, ਸਤਿਗੁਰ ਕੋ ਸਿਮਰਤ ਸੁਖ ਪਾਏ।
ਫੇਰ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਮੁੜ ਕੇ ਆ ਗਏ ਨੇ। ਸਤਿਗੁਰ ਕੋ ਸਿਮਰਤ ਸੁਖ ਪਾਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਦੇ ਰਹਿ, ਸੁਖਾਂ ਦੀ ਪ੍ਰਾਪਤੀ ਹੁੰਦੀ ਰਹੀ।
ਖਸ਼ਟ ਮਾਸ ਕਰ ਬਰਖ ਬਿਤਾਵੇ, ਧਰੇ ਪਾਉ ਗੁਰ ਦਰਸ਼ਨ ਜਾਵੇ।
ਕਵੀ ਜੀ ਲਿਖਦੇ ਨੇ ਕਿ 6 ਮਹੀਨਿਆਂ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਭਾਵਨਾ ਦੇ ਨਾਲ ਜਾ ਕੇ ਦਰਸ਼ਨ ਕਰਦੇ ਨੇ, ਜਿੱਥੇ ਵੀ ਸਤਿਗੁਰੂ ਜੀ ਉਸ ਵੇਲੇ ਹੁੰਦੇ ਨੇ।
ਯਥਾ ਸ਼ਕਤ ਪਟ ਦਰਬ ਚੜਾਵੇ, ਲੈ ਆਇਸ ਪੁਣ ਨਿਜ ਘਰ ਆਵੇ।
ਆਪਣੀ ਵਿੱਤ ਦੇ ਮੁਤਾਬਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਕਰਦੇ ਨੇ। ਇਸ ਤੋਂ ਇਲਾਵਾ ਕੱਪੜਾ ਆਦਿਕ ਵੀ ਭੇਟਾ ਰੱਖਦੇ ਨੇ, ਫੇਰ ਆਗਿਆ ਲੈ ਕੇ ਆਪਣੇ ਘਰ ਨੂੰ ਚਲੇ ਜਾਂਦੇ ਨੇ।
ਪਾਰ ਪੁੱਤਰ ਕੋ ਕੀਨ ਬਡੇਰਾ, ਸਿੱਖੀ ਮੈਂ ਚਿਤ ਜਾਹੇ ਕਨੇਰਾ।
ਇਸ ਤਰੀਕੇ ਦੇ ਨਾਲ ਲਿਖਦੇ ਨੇ ਕਵੀ ਜੀ ਕਿ ਆਪਣੇ ਪੁੱਤਰ ਨੂੰ ਪਾਲ ਕੇ ਉਹਨਾਂ ਨੇ ਵੱਡਾ ਕੀਤਾ ਹੈ। ਸਿੱਖੀ ਮੈਂ ਚਿਤ ਜਾਹੇ ਕਨੇਰਾ, ਉਸ ਪੁੱਤਰ ਦਾ ਜਿਹੜਾ ਚਿੱਤ ਹੈ ਨਾ, ਉਹ ਸਿੱਖੀ ਦੇ ਵਿੱਚ ਬਹੁਤ ਹੀ ਜ਼ਿਆਦਾ ਦ੍ਰਿੜ ਹੈ।
ਪਿਤ ਸੁਤ ਸਿੱਖੀ ਅਧਿਕ ਕਮਾਈ, ਜਥਾ ਹੁਤੀ ਬਹੁ ਅਕਲ ਜਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਅਕਲ ਸਿੱਖ ਦੀ ਜਿਹੜੀ ਧੀ ਸੀ, ਉਹ ਬਹੁਤ ਹੀ ਜ਼ਿਆਦਾ ਸਿੱਖੀ ਦੇ ਵਿੱਚ ਦ੍ਰਿੜਤਾ ਵਾਲੀ ਸੀ, ਪੱਕਿਆਈ ਵਾਲੀ ਸੀ, ਇਸੇ ਤਰੀਕੇ ਦੇ ਨਾਲ ਕਿਰਪਾ ਹੋ ਗਈ ਸੀ ਉਹਦੇ ਪਤੀ ਸਾਧੂ ਦੇ ਉੱਤੇ, ਉਹ ਵੀ ਬੜਾ ਦ੍ਰਿੜ ਸਿੱਖ ਬਣ ਗਿਆ ਸੀ। ਪਰ ਕਵੀ ਜੀ ਲਿਖਦੇ ਨੇ ਉਸੇ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਪੁੱਤਰ ਰੂਪਾ ਹੈ, ਉਹ ਵੀ ਬਹੁਤ ਹੀ ਜ਼ਿਆਦਾ ਦ੍ਰਿੜ ਸਿੱਖੀ ਨੂੰ ਧਾਰਨ ਕਰਨ ਵਾਲਾ ਹੈ।
ਪੁਨ ਰੂਪਾ ਨਿਜ ਕ੍ਰਿਤ ਕੋ ਲਾਗੇ, ਜਥਾ ਕਰਤ ਆਪਣੇ ਬ੍ਰਿਧ ਆਗੇ।
ਜਦੋਂ ਰੂਪਾ ਵੱਡਾ ਹੋਇਆ ਤੇ ਫੇਰ ਆਪਣੇ ਪਿਤਾ ਦੇ ਨਾਲ ਉਹੀ ਕੰਮ ਕਰਨ ਲੱਗਾ, ਜਥਾ ਕਰ ਤੇ ਆਪਣੇ ਬਿਰਧ ਆਗੇ। ਭਾਵ ਕੇ ਵੱਡੇ ਜਿਹੜੇ ਕੰਮ ਕਰਦੇ ਸਨ, ਉਹੀ ਕੰਮ ਆਪਣੇ ਪਿਤਾ ਦੇ ਨਾਲ ਮਿਲ ਕੇ ਰੂਪੇ ਨੇ ਸ਼ੁਰੂ ਕੀਤਾ।
ਪਿਤਾ ਪੁੱਤਰ ਜੁਗ ਕਰ ਕਮਾਈ, ਸਦਾ ਰਹਿ ਸਤਿਗੁਰ ਸਰਨਾਈ।
ਪਿਤਾ ਤੇ ਪੁੱਤਰ ਦੋਵੇਂ ਬਹੁਤ ਜ਼ਿਆਦਾ ਕਮਾਈ ਕਰਦੇ ਨੇ, ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹਾਜ਼ਰ ਨਾਜ਼ਰ ਹੀ ਉਹ ਸਮਝਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਸਿੱਖ ਬੱਚੀ ਦਾ ਸੁਣੋ ਪ੍ਰਸੰਗ ਸਾਰਾ, ਇਸੇ ਗ੍ਰੰਥ ਦੇ ਵਿੱਚ ਲਿਖਾਇਆ ਜੀ, ਜਿਹਦਾ ਸਾਧੂ ਦੇ ਨਾਲ ਵਿਆਹ ਹੋਇਆ, ਉਹ ਸੁਲਤਾਨੀਓ ਸਿੱਖ ਬਣਾਇਆ ਜੀ। ਰਹਿੰਦੇ ਵਿੱਚ ਤੁਕਲਾਣੀ ਲਿਖ ਆਇਆ ਉਹਨਾਂ, ਘਰ ਇੱਕ ਬੇਟਾ ਜਾਇਆ ਜੀ, ਗੁਰਾਂ ਆਪ ਧਰਿਆ ਉਹਦਾ ਨਾਮ ਰੂਪਾ, ਅੰਮ੍ਰਿਤ ਸਰਜਾ ਨਾਮ ਰਖਾਇਆ ਜੀ। ਉਹ 18 ਕੁ ਬਰਸਾਂ ਦਾ ਹੋਏ ਗਿਆ, ਬੜਾ ਸੋਹਣਾ ਰੂਪ ਜਤਾਇਆ ਜੀ, ਹੁਣ ਮੇਲੇ ਵੈਸਾਖੀ ਤੇ ਸਤਿਗੁਰਾਂ ਦਾ ਦਰਸ ਵਿੱਚ ਡਰੌਲੀ ਦੇ ਪਾਇਆ ਜੀ। ਪੂਰੇ ਸਿੱਖਾਂ ਦਾ ਪੁੱਤ ਸੀ ਸਿੱਖ ਪੂਰਾ, ਹਿਰਦੈ ਸਿੱਖੀ ਪਿਆਰ ਸਮਾਇਆ ਜੀ, ਕਾਰ ਪਿਤਾ ਦੇ ਨਾਲ ਕਰਤਾਰ ਸਿੰਘਾ ਰਲ ਕਰਦਾ ਹੱਥ ਵਟਾਇਆ ਸੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਵੱਡਾ ਹੋ ਗਿਆ ਤੇ ਆਪਣੇ ਪਿਤਾ ਦੇ ਨਾਲ ਮਿਲ ਕੇ ਉਹਦਾ ਹੱਥ ਵਟਾਉਣ ਲੱਗਾ ਹੈ, ਕੰਮ ਕਾਰ ਕਰਨ ਲੱਗਾ। ਮਾਤ ਪਿਤਾ ਸਿੱਖ ਹੋਤੇ ਅਗਾਰੀ, ਪੁੱਤਰ ਪਾਇਓ ਪ੍ਰੇਮੀ ਤਬ ਭਾਰੀ। ਮਾਤਾ ਤੇ ਪਿਤਾ ਦੋਵੇਂ ਪਹਿਲਾਂ ਹੀ ਸਿੱਖ ਸਨ, ਪੁੱਤਰ ਬਹੁਤ ਹੀ ਜ਼ਿਆਦਾ ਸਿੱਖੀ ਦੇ ਵਿੱਚ ਪ੍ਰੇਮੀ ਹੋਇਆ। ਲਖੈ ਗੁਰੂ ਪਰਮੇਸ਼ਰ ਰੂਪ, ਸਦਾ ਅਰਾਧੈ ਹਿਰਦੈ ਅਨੂਪ। ਮਾਂ ਪਿਓ ਤੇ ਪੁੱਤਰ ਰੂਪਾ ਤਿੰਨੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਦਾ ਰੂਪ ਜਾਣਦੇ ਨੇ, ਹਮੇਸ਼ਾ ਅਨੂਪਮ ਦੀ ਆਰਾਧਨਾ ਕਰਦੇ ਰਹਿੰਦੇ ਨੇ। ਗੁਰੂ ਡਰੋਲੀ ਮੈਂ ਚੱਲ ਆਏ, ਸੁਣ ਮਨ ਬਿਖੈ ਅਦ ਕਹੁਲ ਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵਾਰੀ ਜਦੋਂ ਡਰੋਲੀ ਦੇ ਵਿੱਚ ਚੱਲ ਕੇ ਆਏ ਨੇ, ਸੁਣ ਮਨ ਬਿਖੈ ਅਦ ਕਹੁਲ ਸਾਏ, ਤੇ ਸੁਣ ਕੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਦਰਸ਼ਨ ਦਿਵਸ ਬਸੋਏ ਕਰਿਓ, ਨਿਤ ਪ੍ਰਤੀ ਪ੍ਰੇਮ ਹੋ ਤਿਉਰ ਤਰਿਓ। ਵਿਸਾਖੀ ਦੇ ਮੇਲੇ ਤੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਸਾਰਿਆਂ ਨੇ ਪ੍ਰੇਮ ਨੂੰ ਧਾਰਨ ਕਰਕੇ ਕੀਤਾ। ਆਗਿਆ ਲੈ ਨਿਜ ਘਰ ਕੋ ਆਏ, ਗੁਰ ਜਸ ਕਹਿਤ ਸੁਣਤ ਸੁਖ ਪਾਏ। ਸਤਿਗੁਰਾਂ ਦਾ ਦਰਸ਼ਨ ਕਰਕੇ, ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਮੁੜ ਆਏ ਨੇ। ਗੁਰੂ ਜੀ ਦੇ ਜਸ ਨੂੰ ਬਹੁਤ ਹੀ ਜ਼ਿਆਦਾ ਉਹਨਾਂ ਨੇ ਬਿਆਨ ਕੀਤਾ। ਪਿਤਾ ਪੂਤ ਆਪਸ ਮੈਂ ਸਦਾ, ਗੁਰ ਕੀਰਤ ਪਾਖੈ ਜਦ ਕਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੋਵੇਂ ਪਿਓ ਪੁੱਤਰ ਇੱਕ ਦੂਜੇ ਦੇ ਨਾਲ ਹਮੇਸ਼ਾ ਹੀ ਸਤਿਗੁਰਾਂ ਦੇ ਜਸ ਦੇ ਜਿਹੜੇ ਬਚਨ ਨੇ ਨਾ, ਉਹ ਕਰਦੇ ਰਹਿੰਦੇ ਸਨ। ਜੇਠ ਮਾਸ ਆਇਓ ਜਿਸ ਕਾਲਾ, ਚੰਡ ਸੂਰਤ ਕਾਮ ਬਿਸਾਲਾ। ਕਵੀ ਜੀ ਲਿਖਦੇ ਨੇ ਕਿ ਜਦੋਂ ਜੇਠ ਦਾ ਮਹੀਨਾ ਆਇਆ, ਜੇਠ ਦੇ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੂਰਮ ਆਪਣੀ ਗਰਮੀ ਨੂੰ ਧਰਤੀ ਦੇ ਉੱਤੇ ਸੁੱਟ ਰਿਹਾ ਸੀ। ਦਸਹੂੰ ਦਿਸ਼ ਮੈਂ ਤਪਤ ਕਨੇਰੀ, ਲੋਵਾਂ ਚਲੈ ਬੇਗ ਤਿਸ ਬੇਰੀ। ਬਹੁਤ ਜ਼ਿਆਦਾ ਗਰਮੀ ਦਾ ਸਮਾਂ ਸੀ, ਹਰ ਇੱਕ ਪਾਸੇ ਗਰਮੀ ਤੇ ਤਪਸ਼ ਵਧੀ ਹੋਈ ਸੀ, ਲੋਹਾਂ ਤੱਤੀ ਹਵਾ ਵਾਲੀਆਂ ਵਗਦੀਆਂ ਸਨ ਬਹੁਤ ਜ਼ੋਰ ਦੇ ਨਾਲ। ਇੱਕ ਦਿਨ ਪਿਤਾ ਪੂਤ ਜੁਗ ਮਿਲੇ, ਬਾਡਣ ਕਾਠ ਬਾਹਰ ਕੋ ਚਲੇ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਦੋਵੇਂ ਪਿਓ ਪੁੱਤਰ ਮਿਲੇ ਨੇ ਤੇ ਲੱਕੜਾਂ ਵੱਢਣ ਦੇ ਵਾਸਤੇ ਬਾਹਰ ਚਲੇ ਗਏ। ਹੋਤੇ ਦੂਰ ਸਾਧੂ ਤਬ ਕਹਿਓ, ਤਪਤ ਅਦਕ ਬਾਹਰ ਹੋਏ ਲਹਿਓ। ਬਹੁਤ ਦੂਰ ਜਾਣਾ ਸੀ ਲੱਕੜਾਂ ਵੱਢਣ ਦੇ ਵਾਸਤੇ, ਇਸ ਕਰਕੇ ਆਪਣੇ ਪੁੱਤਰ ਨੂੰ ਸਾਧੂ ਨੇ ਆਖਿਆ, ਕਹਿੰਦਾ ਤਪਤ ਅਦਕ ਬਾਹਰ ਹੋਏ ਲਹਿਓ। ਕਹਿੰਦਾ ਕਿ ਹੇ ਪੁੱਤਰ, ਜਿੱਥੇ ਅਸੀਂ ਲੱਕੜਾਂ ਵੱਢਣ ਦੇ ਵਾਸਤੇ ਜਾਣਾ ਹੈ, ਉੱਥੇ ਬਹੁਤ ਹੀ ਜ਼ਿਆਦਾ ਗਰਮੀ ਹੋਵੇਗੀ। ਹੇ ਸੁੱਤ ਜਲ ਕੂ ਨਾ ਭਰ ਲੀਜੈ, ਵਹਿਰ ਤ੍ਰਿਖਾ ਤੁਰ ਹੋਏ ਜਬ ਪੀਜੈ। ਸਾਧੂ ਆਪਣੇ ਪੁੱਤਰ ਰੂਪੇ ਨੂੰ ਕਹਿੰਦਾ, ਸਾਨੂੰ ਚਾਹੀਦਾ ਹੈ ਕਿ ਆਪਣੇ ਨਾਲ ਇੱਕ ਮਟਕੀ ਪਾਣੀ ਦੀ ਭਰ ਕੇ ਲੈ ਜਾਈਏ, ਤਾਂ ਕਿ ਜਦੋਂ ਤੇ ਲੱਗੇਗੀ ਤੇ ਅਸੀਂ ਉਸ ਨੂੰ ਪੀ ਸਕਾਂਗੇ। ਸੁਣ ਰੂਪੇ ਤਬ ਨੀਰ ਨਵੀਨ, ਆਛੀ ਰੀਤ ਪੂਰ ਕਰ ਲੀਨ। ਜਦੋਂ ਪਿਤਾ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਕਵੀ ਜੀ ਲਿਖਦੇ ਨੇ, ਉਸੇ ਵੇਲੇ ਪਾਣੀ ਦਾ ਇੱਕ ਨਵਾਂ ਜਿਹੜਾ ਕੂਹਣਾ ਸੀ ਨਾ, ਉਹ ਭਰ ਕੇ ਉਸ ਨੇ ਤਿਆਰ ਕਰ ਲਿਆ। ਕੰਧੇ ਧਰ ਕੋਠਾਰ ਕੋ ਚੱਲੇ, ਜਿਨ ਕੇ ਭਾਗ ਉਦਤ ਹੈ ਭਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਭਾਗ ਬਹੁਤ ਹੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਉੱਜਲ ਹੋਣ ਵਾਲੇ ਨੇ, ਉਹਨਾਂ ਦੋਵਾਂ ਨੇ ਆਪਣਿਆਂ ਕੰਧਿਆਂ ਦੇ ਉੱਤੇ, ਮੋਢਿਆਂ ਦੇ ਉੱਤੇ ਕੁਹਾੜਿਆਂ ਨੂੰ ਚੁੱਕਿਆ ਤੇ ਚੱਲ ਪਏ। ਗਏ ਦੂਰ ਜਲ ਨਿਕਸ ਉਠਾਏ, ਪਿਖੇ ਜਾਏ ਕਾਸ਼ਟ ਸਮੁੰਦਾਏ। ਪਾਣੀ ਦੀ ਉਸ ਮਟਕੀ ਨੂੰ, ਉਸ ਕੂਨੇ ਨੂੰ ਆਪਣੇ ਨਾਲ ਹੀ ਚੁੱਕ ਕੇ ਲੈ ਗਏ ਨੇ ਤਿਖੇ ਜਾਏ ਕਾਸ਼ਠ ਸਮਦਾਏ, ਬਹੁਤ ਦੂਰ ਜਾ ਕੇ ਉਜਾੜ ਦੇ ਵਿਚ ਉਹਨਾਂ ਨੇ ਸੁੱਕੀਆਂ ਲੱਕੜਾਂ ਵੇਖੀਆਂ।
ਹੋਤੋ ਜਾਂਡ ਤਾਰੇਕ ਬਿਸਾਲ, ਲਟਕਾਇਓ ਜਲ ਤਿਸਕੇ ਨਾਲ।
ਉੱਥੇ ਉਜਾੜ ਦੇ ਵਿਚ ਇੱਕ ਜੰਡ ਦਾ ਰੁੱਖ ਸੀ, ਉਸ ਜੰਡ ਦੇ ਥੱਲੇ ਜਾ ਕੇ ਉਸ ਮਟਕੀ ਨੂੰ ਲਟਕਾ ਦਿੱਤਾ ਉਸ ਜੰਡ ਦੀ ਟਾਹਣੀ ਦੇ ਨਾਲ।
ਆਪਣ ਘਰ ਕੋ ਕਾਠ ਨਿਹਾਰੇ, ਕਾਟਣ ਲਾਗੇ ਹੱਥ ਕੁਠਾਰੇ।
ਸੁੱਕਿਆਂ ਰੁੱਖਾਂ ਦੀਆਂ ਲੱਕੜਾਂ ਨੂੰ ਵੱਢਣਾ ਸੀ, ਉਸੇ ਵੇਲੇ ਕੁਹਾੜਿਆਂ ਨੂੰ ਲੈ ਕੇ ਉਹ ਆਪਣੇ ਕੰਮ ਨੂੰ ਕਰਨ ਲੱਗੇ ਨੇ। ਕਾਟਣ ਲਾਗੇ ਹੱਥ ਕੁਠਾਰੇ, ਹੱਥਾਂ ਦੇ ਵਿੱਚ ਕੁਹਾੜੇ ਨੇ ਤੇ ਲੱਕੜਾਂ ਨੂੰ ਦੋਵੇਂ ਪਿਓ ਪੁੱਤਰ ਵੱਢਣ ਲੱਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਲੱਕੜਾਂ ਕੱਟਣ ਦੇ ਵਾਸਤੇ ਸਾਧੂ ਤੇ ਰੂਪਾ ਗਏ।
ਮਾਹ ਜੇਸ ਦਾ ਤੇ ਗਰਮੀ ਪਵੇ ਭਾਰੀ, ਦੋਵੇਂ ਪਿਓ ਪੁੱਤਰ ਬਾਹਰ ਜਾਂਦੇ ਨੇ ਪਾਣੀ ਪੀਣ ਦੇ ਵਾਸਤੇ। ਵਿੱਚ ਕੂਨੇ ਪਾ ਲੈ ਜਾਂਦੇ ਫਿਕਰ ਗੁਆਮਦੇ ਨੇ। ਬੀਆ ਬਾਣ ਅੰਦਰ ਦੂਰ ਚਲੇ ਗਏ, ਕੂਨਾ ਜੰਡ ਦੇ ਨਾਲ ਲਟਕਾਮਦੇ ਨੇ। ਵੱਢਦੇ ਲੱਕੜਾਂ ਫਿਰਨ ਕਰਤਾਰ ਸਿੰਘਾ, ਧੁੱਪ ਕੜਕੀ ਆਣ ਕਬਰਾਮ ਦੇ ਨੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਲੱਕੜਾਂ ਵੱਢਦੇ ਫਿਰਦੇ ਨੇ, ਆਖਰਕਾਰ ਬਹੁਤ ਹੀ ਜ਼ਿਆਦਾ ਧੁੱਪ ਕੜਕੀ ਤੇ ਮਨੋ ਕੇ ਦਿਲ ਨੂੰ ਘਬਰਾਟਾਂ ਪੈਣ ਲੱਗੀਆਂ ਗਰਮੀ ਦੇ ਕਾਰਨ।
ਭੋਜਨ ਕਰ ਕਰ ਤੇ ਚੱਲ ਆਏ, ਤਪਤ ਕਾਮ ਤੇ ਪਏ ਤਿਸਾਏ।
ਘਰ ਦੇ ਵਿੱਚੋਂ ਭੋਜਨ ਛੱਕ ਕੇ ਆਏ ਸਨ ਤੇ ਹੁਣ ਬਹੁਤ ਹੀ ਜ਼ਿਆਦਾ ਗਰਮੀ ਲੱਗ ਰਹੀ ਹੈ ਤੇ ਬਹੁਤ ਹੀ ਜ਼ਿਆਦਾ ਦੋਵਾਂ ਨੂੰ ਤੇਹ ਲੱਗੀ।
ਜਿਸ ਵਕਤ ਆ ਸਿਖਰ ਦੁਪਹਿਰ ਕੜਕੀ, ਅੱਗ ਸੂਰਜ ਹੋਰੀ ਬਰਸਾਣ ਲੱਗੇ। ਮਿਰਗ ਜੰਗਲਾਂ ਵਿੱਚ ਤਿਹਾਏ ਫਿਰਦੇ, ਪੰਛੀ ਖੋਲ ਚੁੰਜਾਂ ਕੁਰਲਾਣ ਲੱਗੇ। ਡਰਦੇ ਸੂਰਜ ਦੇ ਬਾਣਾ ਤਿੱਖਿਆਂ ਤੋਂ, ਵਿੱਚ ਝਾੜੀਆਂ ਸਿਰ ਛੁਪਾਣ ਲੱਗੇ। ਸਹੇ ਗਿੱਦੜ ਅਤੇ ਕਿਰਲੇ ਨਿਓਲ ਚੂਹੇ, ਆਪੋ ਆਪਣੇ ਕੁਰੇ ਤਕਾਣ ਲੱਗੇ। ਫਿਰਦਾ ਜੰਗਲਾਂ ਵਿੱਚ ਨਾ ਜੀਵ ਕੋਈ, ਸ਼ਾਂ ਸ਼ਾਂ ਫਰਵਾਹਾਂ ਸੁਣਾਣ ਲੱਗੇ। ਬਣ ਗਿਆ ਡਰਾਉਣੀ ਸ਼ਕਲ ਜੰਗਲ, ਰਾਹੀ ਬੈਠ ਗਏ ਧੁੱਪ ਲੰਘਾਣ ਲੱਗੇ। ਇਹ ਪਿਓ ਪੁੱਤਰ ਦੋਵੇਂ ਕੰਮ ਕਰ ਰਹਿ, ਇਹ ਪਿਓ ਪੁੱਤਰ ਦੋਵੇਂ ਕੰਮ ਕਰ ਰਹਿ। ਡਾਢੀ ਪਿਆਸ ਲੱਗੀ ਘਬਰਾਣ ਲੱਗੇ, ਚੱਲ ਪੀਵੀਏ ਪਾਣੀ ਕਰਤਾਰ ਸਿੰਘਾ, ਇੱਕ ਦੂਜੇ ਦੇ ਤਾਈ ਸੁਣਾਣ ਲੱਗੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਦੋਵਾਂ ਨੂੰ ਬੜੀ ਪਿਆਸ ਲੱਗੀ, ਬੜੀ ਤੇਹ ਲੱਗੀ, ਇੱਕ ਦੂਜੇ ਨੂੰ ਕਹਿੰਦੇ ਨੇ ਚਲੋ ਜਾ ਕੇ ਪਾਣੀ ਪੀਏ।
ਪਾਣ ਕਰਨ ਜਲ ਕੋ ਚੱਲ ਗਏ, ਜੰਡ ਤਰੇ ਥਿਤ ਹੋਵਤ ਪਏ।
ਪਾਣੀ ਪੀਣ ਦੇ ਵਾਸਤੇ ਜੰਡ ਦੇ ਥੱਲੇ ਪਹੁੰਚੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ।
ਪਿਤ ਕੋ ਪਿਆਵਣ ਹਿਤ ਉਕਸਾਇਓ, ਜਲ ਕੋ ਰੂਪੇ ਹੱਥ ਲਗਾਇਓ।
ਰੂਪਾ ਚਾਹੁੰਦਾ ਹੈ ਕਿ ਮੈਂ ਆਪਣੇ ਪਿਤਾ ਨੂੰ ਪਾਣੀ ਪਹਿਲਾਂ ਪਿਆਵਾਂ। ਇਸ ਕਰਕੇ ਕਾਲੀ ਦੇ ਨਾਲ ਉਸਨੇ ਉਸ ਕੂਨੇ ਨੂੰ ਜੰਡ ਤੋਂ ਥੱਲੇ ਲਾਉਣ ਦਾ ਯਤਨ ਕੀਤਾ। ਕਵੀ ਜੀ ਲਿਖਦੇ ਨੇ ਜਲ ਕੋ ਰੂਪੇ ਹੱਥ ਲਗਾਇਓ, ਜਦੋਂ ਹੀ ਰੂਪੇ ਨੇ ਪਾਣੀ ਨੂੰ ਹੱਥ ਲਾਇਆ।
ਅਤ ਸੀਤਲ ਲਟਕਤ ਸੋ ਹੋਵਾ, ਅਧਕ ਤ੍ਰਿਖਾ ਤੇ ਪਿਤ ਬਹੁ ਜੋਵਾ।
ਬਹੁਤ ਹੀ ਠੰਡਾ ਲੱਗਾ ਰੂਪੇ ਨੂੰ ਪਾਣੀ ਉਸ ਵੇਲੇ। ਭਾਵੇਂ ਕਿ ਪਿਤਾ ਬਹੁਤ ਹੀ ਜ਼ਿਆਦਾ ਧਿਆਇਆ ਸੀ, ਪਰ ਫੇਰ ਵੀ ਰੂਪਾ ਨਹੀਂ ਚਾਹੁੰਦਾ ਕਿ ਮੈਂ ਆਪਣੇ ਪਿਤਾ ਨੂੰ ਇਹ ਪਾਣੀ ਪਿਆਵਾਂ।
ਪਹਿਲਾਂ ਜੰਡ ਹੇਠਾਂ ਰੂਪਾ ਚੱਲ ਆਇਆ, ਕੂਨੇ ਲਟਕਦੇ ਨੂੰ ਹੱਥ ਲਾ ਡਿੱਠਾ। ਕੂਨਾ ਹੱਥ ਤਾਈ ਲੱਗਾ ਅੱਤ ਠੰਡਾ, ਲਾ ਕੇ ਦੂਸਰਾ ਫੇਰ ਅਜ਼ਮਾ ਡਿੱਠਾ। ਹਵਾ ਲੱਗ ਪਾਣੀ ਠੰਡਾ ਬਹੁਤ ਹੋਇਆ, ਹਵਾ ਲੱਗ ਪਾਣੀ ਠੰਡਾ ਬਹੁਤ ਹੋਇਆ। ਦਿਲੋਂ ਪ੍ਰੇਮ ਦੀ ਸੁਰਤ ਦੁੜਾ ਡਿੱਠਾ,
ਇਹ ਹੈ ਗੁਰਾਂ ਦੇ ਲਾਇਕ ਕਰਤਾਰ ਸਿੰਘਾ ਰੂਪੇ ਪਿਆਰ ਦੀ ਜੀਵ ਤੇ ਪਾਡਾ। ਬਹੁਤ ਸੁੰਦਰ ਕਵਿਤਾ ਦਾ ਨਮੂਨਾ ਪੇਸ਼ ਕੀਤਾ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪਿਆਰ ਦੀ ਜੀਵ ਤੇ ਪਾ ਕੇ ਪਰਖ ਲਿਆ ਕਿ ਪਾਣੀ ਬਹੁਤ ਠੰਡਾ ਹੈ, ਇਹ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਛਕਣ ਦੇ ਲਾਇਕ।
ਕਹੇ ਉਹ ਤਬੇ ਹੈ ਪਿਤਾ ਸੁਣੀ ਜੈ ਅਤ ਸੀਤਲ ਜਲ ਬਿਮਲ ਜਨੀ ਜੈ।
ਰੂਪਾ ਆਪਣੇ ਪਿਤਾ ਸਾਧੂ ਨੂੰ ਕਹਿੰਦਾ ਹੈ ਪਿਤਾ ਜੀ ਸੁਣੋ, ਬਹੁਤ ਜਿਆਦਾ ਸੀਤਲ ਠੰਡਾ ਜਲ ਤੇ ਮਹਿਲ ਤੋਂ ਰਹਿਤ ਹੈ।
ਕਹਿੰਦਾ ਲੂਮਣ ਲਗ ਪੇ ਛਾਇਆ ਬਿਖੈ ਯਾਂ ਤੇ ਪਯੋ ਨਾ ਅਸ ਕਬ ਪਿਖੈ।
ਹੇ ਪਿਤਾ ਜੀ ਲੋ ਤੱਤੀ ਲਗ ਲਗ ਕੇ ਪਾਵ ਕੇ ਛਾਵੇਂ ਲੂ ਤੱਤੀ ਤੇ ਖੁਸ਼ਕ ਹਵਾ ਲੱਗ ਕੇ ਇਹ ਬਹੁਤ ਹੀ ਜਿਆਦਾ ਠੰਡਾ ਹੋ ਗਿਆ ਯਾਂ ਤੇ ਪਯੋ ਨਾ ਅਸ ਕਬ ਪਿਖੈ।
ਹੇ ਪਿਤਾ ਜੀ ਇੰਨਾ ਠੰਡਾ ਪਾਣੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਹੋਇਆ ਕਦੇ ਨੀ ਦੇਖਿਆ। ਹਮ ਤੁਮ ਹੈ ਮਿਹਨਤੀ ਲੋਗ ਸ਼ੁਭ ਇਸ ਵਸਤੂ ਕੇ ਨਹੀਂ ਜੋਗ।
ਰੂਪਾ ਆਪਣੇ ਪਿਤਾ ਸਾਧੂ ਨੂੰ ਕਹਿੰਦਾ ਕਿ ਹੇ ਪਿਤਾ ਜੀ ਅਸੀਂ ਤੇ ਮਿਹਨਤੀ ਲੋਕ ਹਾਂ, ਮਿਹਨਤ ਕਰਨ ਵਾਲੇ ਹਾਂ, ਸ਼ੁਭ ਇਸ ਵਸਤ ਕੇ ਨਹੀਂ ਜੋਗ। ਐਸੀ ਜਿਹੜੀ ਵਧੀਆ ਤੇ ਸੁੰਦਰ ਚੀਜ਼ ਹੁੰਦੀ ਹੈ ਨਾ, ਉਹ ਸਾਡੇ ਯੋਗ ਨਹੀਂ ਹੈ, ਅਸੀਂ ਉਸ ਨੂੰ ਅਪਣਾ ਨਹੀਂ ਸਕਦੇ।
ਸਤਿਗੁਰ ਕੀ ਲਾਇਕ ਜਲ ਪਯੋ ਅਪਰ ਉਚਿਤ ਮੈਂ ਨਹੀਂ ਲਖ ਲਯੋ।
ਹੇ ਪਿਤਾ ਜੀ ਪਾਣੀ ਇੰਨਾ ਠੰਡਾ ਹੈ, ਇਹ ਸਾਡੇ ਪੀਣ ਦੇ ਵਾਸਤੇ ਯੋਗ ਨਹੀਂ ਹੈ। ਕਹਿੰਦਾ ਪਿਤਾ ਜੀ ਸਤਿਗੁਰਾਂ ਦੇ ਲਾਇਕ ਹੈ, ਜੇਕਰ ਸਤਿਗੁਰੂ ਜੀ ਇਸ ਜਲ ਨੂੰ ਛਕਣ ਤਾਂ ਹੀ ਚੰਗਾ ਹੈ, ਇਹ ਸਤਿਗੁਰਾਂ ਦੇ ਵਾਸਤੇ ਉਚਿਤ ਹੈ, ਸਾਡੇ ਵਾਸਤੇ ਉਚਿਤ ਗੱਲ ਇਹ ਨਹੀਂ ਹੈ ਕਿ ਇੰਨੇ ਠੰਡੇ ਪਾਣੀ ਨੂੰ ਅਸੀਂ ਪੀ।
ਅਤਿ ਉੱਤਮ ਜੋ ਸਭ ਜਗ ਨਾਇਕ ਉੱਤਮ ਵਸਤ ਸਕਲ ਤਿੰਨ ਲਾਇਕ।
ਰੂਪਾ ਕਹਿੰਦਾ ਕਿ ਅਤਿ ਉੱਤਮ ਸਾਰਿਆਂ ਤੋਂ ਸਰਮੌਰ ਜਿਹੜੀ ਵਧੀਆ ਚੀਜ਼ ਹੁੰਦੀ ਹੈ, ਉਹ ਤੇ ਸਾਰਿਆਂ ਤੋਂ ਵੱਡੇ ਮਾਲਕ ਜਗ ਦੇ ਚਲਾਉਣ ਵਾਲੇ ਕਰਤੇ ਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ। ਉੱਤਮ ਵਸਤ ਸਕਲ ਤਿੰਨ ਲਾਇਕ, ਜਿੰਨੀਆਂ ਵੀ ਉੱਤਮ ਤੋਂ ਉੱਤਮ ਚੰਗੀਆਂ ਤੋਂ ਚੰਗੀਆਂ ਚੀਜ਼ਾਂ ਨੇ ਉਹ ਤੇ ਸਤਿਗੁਰਾਂ ਦੇ ਵਾਸਤੇ ਹੋਣੀਆਂ ਚਾਹੀਦੀਆਂ।
ਸੁਮਤਵੰਤ ਜੇ ਨਰ ਲਖ ਲੇਤ ਉੱਤਮ ਵਸਤ ਗੁਰਨ ਹਿਤ ਦੇਤ।
ਆਪਣੇ ਪਿਤਾ ਦੇ ਨਾਲ ਰੂਪਾ ਗੱਲਾਂ ਕਰਦਾ ਕਿ ਇਹ ਪਿਤਾ ਜੀ ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਮਨੁੱਖ ਹੁੰਦੇ ਨੇ, ਉਹ ਜਦੋਂ ਕਿਸੇ ਵੀ ਚੰਗੀ ਚੀਜ਼ ਨੂੰ ਪਰਖ ਲੈਂਦੇ ਨੇ ਤੇ ਉੱਤਮ ਚੀਜ਼ ਜਾਣ ਕੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੰਦੇ ਨੇ।
ਆਪਣੇ ਉਚਿਤ ਜਾਣ ਹਰ ਖਾਵੇ ਜਗ ਸਾਗਰ ਦੇ ਹੱਥ ਤਰਾਵੇ।
ਤੇ ਜਦੋਂ ਵੀ ਕੋਈ ਗੁਰੂ ਦਾ ਪਿਆਰਾ ਆਪਣੀ ਸਾਰਿਆਂ ਤੋਂ ਵਧੀਆ ਚੀਜ਼ ਸਤਿਗੁਰਾਂ ਨੂੰ ਅਰਪਣ ਕਰ ਦਿੰਦਾ ਤੇ ਸਤਿਗੁਰੂ ਜੀ ਉਹਦੇ ਉੱਤੇ ਪ੍ਰਸੰਨ ਹੋ ਜਾਂਦੇ ਨੇ। ਜਗ ਸਾਗਰ ਦੇ ਹੱਥ ਤਰਾਵੇ ਤੇ ਇਸ ਦੁਨੀਆਂ ਰੂਪੀ ਸਾਗਰ ਤੋਂ ਹੱਥ ਦੇ ਕੇ ਆਪਣੇ ਸਿੱਖ ਨੂੰ ਤਾਰ ਦਿੰਦੇ ਨੇ। ਕਹਿਣ ਤੋਂ ਭਾਵ ਰੂਪੇ ਦਾ ਇਹ ਹੈ ਕਿ ਪਿਤਾ ਜੀ ਅਸੀਂ ਤੇ ਗਰੀਬ ਹਾਂ, ਕੋਈ ਬਹੁਤੀ ਵੱਡ ਮੁੱਲੀ ਚੀਜ਼ ਸਤਿਗੁਰਾਂ ਨੂੰ ਅਰਪਣ ਨਹੀਂ ਕਰ ਸਕਦੇ, ਪਰ ਕਮ ਸੇ ਕਮ ਇਹ ਜਿਹੜਾ ਪਾਣੀ ਬਹੁਤ ਠੰਡਾ ਹੋਇਆ ਇਹ ਤੇ ਸਤਿਗੁਰਾਂ ਦੇ ਪੀਣ ਦੇ ਲਾਇਕ ਹੈ, ਇਸ ਕਰਕੇ ਸਤਿਗੁਰਾਂ ਦੇ ਪੀਣ ਦੇ ਵਾਸਤੇ ਹੀ ਰੱਖਣਾ ਚਾਹੀਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ
ਪਾਣੀ ਗੁਰਾਂ ਦੇ ਪੀਣ ਦੇ ਯੋਗ ਹੈ ਇਹ ਰੂਪਾ ਆਖ ਪਿਛਾ ਮੁੜ ਜਾਵਦਾ ਏ ਪਿਤਾ ਪੁੱਛਦਾ ਰੂਪਿਆ ਪੀ ਆਇਓ ਬੱਚਾ ਨਾਲ ਪਿਆਰ ਸੁਨਾਮਦਾ ਏ ਅਸੀਂ ਪਿਤਾ ਜੀ ਕਿਰਤੀ ਲੋਕ ਮੋਟੇ ਜਿਹਾ ਕਿਹਾ ਖਾਣਾ ਸਾਨੂੰ ਭਾਵਦਾ ਏ ਕਦੇ ਮਿਲੇ ਤੱਤਾ ਕਦੇ ਮਿਲੇ ਗਹਿਰਾ ਮਨ ਭਾਵਦਾ ਹੱਥ ਨਾਮਦਾ ਏ ਪਾਣੀ ਲਟਕਦਾ ਹੋ ਗਿਆ ਬਹੁਤ ਠੰਡਾ ਪਾਣੀ ਲਟਕਦਾ ਹੋ ਗਿਆ ਬਹੁਤ ਠੰਡਾ ਗੁਰ ਪੀਣ ਮੇਰਾ ਮਨ ਚਾਵਦਾ ਏ ਸੋਹਣਾ ਸਰਦੇ ਹੈ ਜਲ ਕਰਤਾਰ ਸਿੰਘਾ ਸਤਿਗੁਰਾਂ ਦੇ ਯੋਗ ਲਖਾਵਦਾ ਏ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਰੂਪੇ ਨੇ ਆਖਿਆ ਕਿ ਸੋਹਣਾ ਜਿਹੜਾ ਠੰਡਾ ਪਾਣੀ ਹੈ ਨਾ ਇਹ ਪਿਤਾ ਜੀ ਸਾਡੇ ਪੀਣ ਦੇ ਲਾਇਕ ਨਹੀਂ ਹੈ, ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਯੋਗ ਹੈ। ਅੱਗੋਂ ਸਾਧੂ ਨੇ ਇਸ ਤਰੀਕੇ ਦੇ ਨਾਲ ਆਪਣੇ ਲੜਕੇ ਨੂੰ ਆਖਿਆ
ਤੀਹਾਂ ਪੰਜੀਆਂ ਕੋਹਾਂ ਦਾ ਪੰਧ ਇਥੋਂ ਲੱਗੇ ਪੂਰੀ ਦਿਹਾੜੀ ਜੇ ਜਾਇਆ ਜਾਵੇ
ਨਹੀਂ ਕੋਹੇ ਦੁਕੇਹੇ ਦਾ ਪੰਧ ਨੇੜੇ, ਪਾਣੀ ਕਿਵੇਂ ਡਰੋਲੀ ਪਹੁੰਚਾਇਆ ਜਾਵੇ। ਉਥੋਂ ਤੋੜੀ ਜਾਂਦਾ ਠੰਡਾ ਰਹੇ ਕੇ ਨਾ, ਕਿਵੇਂ ਸਤਿਗੁਰਾਂ ਦੇ ਤਾਈ ਪਿਲਾਇਆ ਜਾਵੇ। ਤੇਰੀ ਨੇਕ ਦਲੀਲ ਕਰਤਾਰ ਸਿੰਘਾ, ਕਿਵੇਂ ਇਸ ਨੂੰ ਤੋੜ ਚੜਾਇਆ ਜਾਵੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਾਧੂ ਨੇ ਆਪਣੇ ਪੁੱਤਰ ਰੂਪੇ ਨੂੰ ਆਖਿਆ ਕਿ ਦਲੀਲ ਬੜੀ ਚੰਗੀ ਹੈ, ਤੇਰਾ ਵਿਚਾਰ ਬੜਾ ਚੰਗਾ ਹੈ ਕਿ ਸਤਿਗੁਰਾਂ ਨੂੰ ਪਾਣੀ ਛਕਾਉਣਾ ਚਾਹੀਦਾ। 25-30 ਕੁਆਂ ਦੀ ਦੂਰੀ ਤੇ ਡਰੋਲੀ ਹੈ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਟਿਕੇ ਹੋਏ ਨੇ, ਕਿੱਥੇ ਇੰਨੀ ਦੂਰ ਅਸੀਂ ਪਾਣੀ ਨੂੰ ਪਹੁੰਚਾ ਸਕਾਂਗੇ। ਜੇਕਰ ਲੈ ਕੇ ਵੀ ਗਏ ਓਨੇ ਚਿਰ ਤੱਕ ਤੇ ਠੰਡਾ ਨਹੀਂ ਰਹਿਣਾ, ਗਰਮ ਹੋ ਜਾਏਗਾ।
ਸੁਣ ਸਾਧੂ ਨਿਜ ਨੰਦਨ ਬੈਨ, ਕਰਤ ਧਿਆਨ ਗੁਰ ਮੁੰਦਤ ਨੈਣ।
ਕਵੀ ਜੀ ਲਿਖਦੇ ਨੇ, ਉਸ ਵੇਲੇ ਸਾਧੂ ਨੇ ਆਪਣੇ ਪੁੱਤਰ ਦੇ ਬਚਨਾਂ ਨੂੰ ਸੁਣਿਆ। ਕਰਤ ਧਿਆਨ ਗੁਰ ਮੁੰਦਤ ਨੈਣ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਕੇ ਅੱਖਾਂ ਨੂੰ ਬੰਦ ਕੀਤਾ।
ਪੌਣੇ ਉੱਠ ਲੱਗੇ ਕਾਟ ਬੇਲੱਕਰੀ, ਪ੍ਰਥਮ ਨ ਪੀਵੇ ਟੇਕ ਸੋ ਪਕਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਤੋਂ ਲੱਕੜਾਂ ਕੱਟਣ ਦੇ ਵਾਸਤੇ ਦੋਵੇਂ ਪਿਓ ਪੁੱਤਰ ਰੁੱਝ ਗਏ ਨੇ। ਪ੍ਰਥਮ ਨਾ ਪੀਵੇ ਟੇਕ ਸੁਪਕਰੀ, ਇਸ ਟੇਕ ਨੂੰ, ਇਸ ਦਲੀਲ ਨੂੰ ਪੱਕਾ ਆਪਣੇ ਮਨ ਦੇ ਵਿੱਚ ਦੋਵਾਂ ਨੇ ਧਾਰਨ ਕਰ ਲਿਆ। ਪ੍ਰਥਮ ਨਾ ਪੀਵੇ ਕਿ ਜਿੰਨਾ ਚਿਰ ਸਤਿਗੁਰੂ ਜੀ ਜਲ ਨਹੀਂ ਛਕਦੇ ਉਹਨਾਂ ਤੋਂ ਪਹਿਲਾਂ ਪਾਣੀ ਨਹੀਂ ਪੀਣਾ।
ਕਰੀ ਬਿਤਾਏ ਤ੍ਰਿਖਾ ਤੁਰ ਹੋਏ, ਪੁਣ ਹਟ ਤਹ ਆਏ ਮਿਲ ਦੋਏ।
ਕੜੀ ਕੁ ਇਸ ਤਰੀਕੇ ਦੇ ਨਾਲ ਤਿਹਾਇਆ ਨੇ ਬਤੀਤ ਕੀਤੇ, ਕੰਮ ਵੀ ਕੀਤਾ ਤੇ ਫਿਰ ਤੋਂ ਤੇ ਲੱਗੇ ਤੇ ਹਟ ਕੇ ਮਿਲ ਕੇ ਜਨ ਦੇ ਥੱਲੇ ਪਹੁੰਚੇ।
ਜਬ ਸਾਧੂ ਨੇ ਹੱਥ ਲਗਾਇਓ, ਜਲ ਕੂਨਾ ਅਤਿਸ਼ੈ ਸੀਤ ਲਾਇਓ।
ਪਹਿਲੀ ਵਾਰੀ ਜਦੋਂ ਆਏ ਸਨ ਤੇ ਰੂਪੇ ਨੇ ਹੱਥ ਲਾ ਕੇ ਵੇਖਿਆ ਸੀ, ਇਸ ਵਾਰੀ ਸਾਧੂ ਨੇ ਪਾਣੀ ਨੂੰ ਹੱਥ ਲਾਇਆ। ਜਲ ਕੂਨਾ ਅਤਿਸ਼ੈ ਸੀਤ ਲਾਇਓ, ਉਹ ਜਿਹੜਾ ਜਲ ਦਾ ਕੂਨਾ ਹੈ, ਜਿਹੜੀ ਮਟਕੀ ਹੈ, ਉਹ ਬਹੁਤ ਹੀ ਜ਼ਿਆਦਾ ਠੰਡੀ।
ਚਹਿਤ ਹੋਤੋ ਪ੍ਰਿਯ ਪੁੱਤਰ ਪਿਆਵਨ, ਤਪਤ ਤ੍ਰਿਖਾ ਤੁਰ ਹੇਤ ਹਟਾਵਨ।
ਕਵੀ ਜੀ ਲਿਖਦੇ ਨੇ ਕਿ ਭਾਵੇਂ ਸਾਧੂ ਚਾਹੁੰਦਾ ਸੀ ਕਿ ਮੈਂ ਪਾਣੀ ਆਪਣੇ ਪੁੱਤਰ ਨੂੰ ਪਿਆਵਾਂ ਜਿਹਨੂੰ ਕਿ ਬਹੁਤ ਹੀ ਜ਼ਿਆਦਾ ਪਿਆਸ ਲੱਗੀ ਹੈ, ਤੇ ਪਾਣੀ ਪਿਆ ਕੇ ਆਪਣੇ ਪੁੱਤਰ ਦੀ ਤੇਹ ਨੂੰ ਦੂਰ ਕਰਾਂ।
ਲੱਖ ਜਲ ਸੀਤਲ ਹਿਰਦੈ ਵਿਚਾਰ, ਸੁਮਤ ਵੰਤ ਸੁਤ ਸਾਚ ਉਚਾਰਾ।
ਤੇ ਜਲ ਨੂੰ ਠੰਡਾ ਪਰਖ ਕੇ, ਪਾਣੀ ਨੂੰ ਠੰਡਾ ਜਾਣ ਕੇ ਉਹਨੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਮੇਰਾ ਜਿਹੜਾ ਪੁੱਤਰ ਰੂਪਾ ਹੈ ਨਾ, ਇਹ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਇਸੇ ਕਰਕੇ ਉਹਨੇ ਮੈਨੂੰ ਇਸੇ ਤਰ੍ਹਾਂ ਗੱਲ ਆਖੀ ਸੀ ਕਿ ਪਿਤਾ ਜੀ ਸਾਡੇ ਪੀਣ ਦੇ ਲਾਇਕ ਪਾਣੀ ਨਹੀਂ ਹੈ, ਇਹ ਤੇ ਸਤਿਗੁਰਾਂ ਦੇ ਪੀਣ ਦੇ ਲਾਇਕ।
ਗੁਰ ਲਾਇਕ ਇਹ ਨਿਸ਼ਚੈ ਆਹਾ, ਤਉ ਆਣ ਕਰ ਪੀਵੈ ਕਹਾਂ।
ਮਨ ਦੇ ਵਿੱਚ ਕਦੇ ਵਿਚਾਰ ਆਉਂਦੀ ਹੈ ਕਿ ਸਤਿਗੁਰਾਂ ਦੇ ਪੀਣ ਦੇ ਲਾਇਕ ਹੈ ਇਹ ਜ਼ਰੂਰ ਹੀ ਪਾਣੀ, ਪਰ ਫਿਰ ਕਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਸਤਿਗੁਰੂ ਜੀ ਤੇ 30 ਕੁਆਂ ਦੀ ਦੂਰੀ ਤੇ ਨੇ, ਕਿਵੇਂ ਇੱਥੇ ਪਹੁੰਚਣਗੇ ਤੇ ਕਿਵੇਂ ਜਲ ਛਕਣਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਬੇਟਾ ਆਪਣੇ ਖਿਆਲ ਵਿੱਚ ਮਸਤ ਹੋਇਆ, ਪਾਣੀ ਪੀਣ ਲਈ ਪਿਤਾ ਆਮਦਾਏ। ਜਦੋਂ ਜੰਡ ਦੀ ਛਾਉਂ ਦੇ ਹੇਠ ਆਇਆ, ਹੱਥ ਲਟਕਦੇ ਕੂਨੇ ਨੂੰ ਪਾਵਦਾਏ। ਪਾਣੀ ਵੇਖ ਠੰਡਾ ਦਿਲ ਨੂੰ ਠੰਡ ਪੈ ਗਈ, ਦਿਲ ਵਿੱਚ ਖਿਆਲ ਸਮਾਵਦਾਏ। ਠੀਕ ਗੁਰਾਂ ਦੇ ਲਾਇਕ ਕਰਤਾਰ ਸਿੰਘਾ, ਪਰਤ ਉਵੇਂ ਤਿਹਾਇਆ ਹੀ ਜਾਮਦਾਏ।
ਉਸੇ ਤਰੀਕੇ ਦੇ ਨਾਲ ਤਿਹਾਇਆ ਹੀ ਸਾਧੂ ਮੁੜ ਗਏ।
ਜਲ ਕੋ ਤਜ ਬੈਠਿਓ ਸੁਤ ਪਾਸ, ਲਾਗੀ ਬਹੁ ਦੋਨੋ ਕੋ ਪਿਆਸ।
ਪਾਣੀ ਨੂੰ ਛੱਡ ਕੇ ਆਪਣੇ ਪੁੱਤਰ ਦੇ ਕੋਲ ਹੀ ਆਣ ਕੇ ਸਾਧੂ ਬਹਿ ਗਿਆ।
ਲਾਗੀ ਬਹੁ ਦੋਨੋ ਕੋ ਪਿਆਸ,
ਪਰ ਦੋਵਾਂ ਨੂੰ ਬਹੁਤ ਹੀ ਜ਼ਿਆਦਾ ਤ੍ਰੇਹ ਲੱਗੀ ਹੋਈ ਹੈ, ਪਿਆਸ ਲੱਗੀ ਹੋਈ ਹੈ।
ਸ਼ੁਸ਼ਕ ਕੰਠ ਮੁਖ ਓਸ਼ਟ ਪਏ, ਰਸਨਾ ਚਲੇ ਨ ਬਹੁ ਮੁਰ ਜਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਬੁੱਲ ਨੇ ਉਹ ਸੁੱਕ ਗਏ ਨੇ, ਜਿਹੜੇ ਹੋਠ ਨੇ ਬਹੁਤ ਹੀ ਜ਼ਿਆਦਾ ਸੋਖਤ ਹੋ ਗਏ ਨੇ, ਕਹਿਣ ਤੋਂ ਪਾਵੇ ਕਿ ਗਲਾ ਹੋਠ ਤੇ ਮੂੰਹ ਸੁੱਕ ਗਏ ਨੇ। ਰਸਨਾ ਚਲਤ ਨਾ ਬਹੁ ਮੁਰਝਾਏ, ਥੁੱਕ ਵੀ ਸੁੱਕ ਗਿਆ, ਮਾਨੋ ਕਿ ਜੀਭ ਵੀ ਚੰਗੇ ਤਰੀਕੇ ਦੇ ਨਾਲ ਚਲਦੀ ਨਹੀਂ ਹੈ। ਇਸ ਤਰੀਕੇ ਦੀ ਹਾਲਤ ਉਸ ਵੇਲੇ ਦੋਵਾਂ ਦੀ ਬਣ ਗਈ। ਕਵੀ ਜੀ ਨੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ।
ਦੋਵੇਂ ਪਿਓ ਪੁੱਤਰ ਲੱਗੇ ਕੰਮ ਮੁੜ ਕੇ, ਧੁੱਪ ਜ਼ੋਰ ਦੂਣਾ ਸਗੋਂ ਫੜੀ ਜਾਵੇ, ਦੋਹਾਂ ਤਾਈ ਪਿਆਸ ਨੇ ਤੰਗ ਕੀਤਾ, ਹੁਣ ਕਾਰ ਭਲਾ ਕਿਵੇਂ ਕਰੀ ਜਾਵੇ। ਸੰਗ ਸੁੱਕ ਗਏ ਗਲੇ ਰੁਕ ਗਏ, ਸੰਗ ਸੁੱਕ ਗਏ ਗਲੇ ਰੁਕ ਗਏ, ਅਗਾਂ ਪਿਛਾਣਾ ਲੱਕੜੀ ਧਰੀ ਜਾਵੇ। ਪੰਜ ਤੱਤ ਦੀ ਦੇ ਕਰਤਾਰ ਸਿੰਘਾ, ਜੇਠ ਵਿੱਚ ਕਿਵੇਂ ਪਿਆਸ ਜਰੀ ਜਾਵੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਬੁੱਲ ਸੁੱਕ ਗਏ ਨੇ, ਗਲਾ ਸੁੱਕ ਗਿਆ ਹੈ, ਕੰਮ ਕੋਈ ਹੁੰਦਾ ਨਹੀਂ ਹੈ, ਕਿਉਂਕਿ ਪੰਜਾਂ ਤੱਤਾਂ ਦੀ ਦੇਹ ਬਣੀ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਜੇਠ ਦੇ ਵਿੱਚ ਪਿਆਸ ਕਿਵੇਂ ਸਹਾਰੀ ਜਾਵੇ, ਮਾਨੋ ਕਿ ਪਿਆਸ ਸਹਾਰੀ ਨਹੀਂ ਜਾ ਰਹੀ, ਇੰਨਾ ਜ਼ਿਆਦਾ ਵਿਆਕਲ ਹੋ ਗਏ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਸਾਖੀ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਕੱਲ ਨੂੰ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।